ਗਲਦੀ ਅੱਜੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ।
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9581228000 9058128200 ਔਰ ਵਿਜ਼ਿਟ mortgagebuddies.ca।
ਓ ਛਾਏ ਪਹਿਨੇ ਕੈਨੀ ਤਾਲੀਵਾਲ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੁਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165।
ਏਸ਼ੀਅਨ ਫੂਡ ਸੈਂਟਰ ਤੇ 19 ਮਾਰਚ ਤੋਂ 7 ਅਪ੍ਰੈਲ ਤੱਕ ਲੱਗ ਚੁੱਕੀ ਹੈ ਹੋਲੀ ਸੇਲ। ਸ਼ੇਰ ਦੇਸੀ ਸਟਾਈਲ ਆਟਾ 14.99, ਆਲਮੰਡ 4.99 ਪਰ ਪਾਉਂਡ, 10 ਪਾਉਂਡ ਲਕਸ਼ਮੀ ਐਕਸਟਰਾ ਲੌਂਗ ਬਾਸਮਤੀ ਚਾਵਲ 9.99। ਸਿਰਫ ਇੰਨਾ ਹੀ ਨਹੀਂ, ਤਾਜ਼ੇ ਫਲ ਫਰੂਟ ਸਬਜ਼ੀਆਂ ਦਾਲਾਂ ਸਾਰਾ ਕੁਝ ਅੰਡਰ 1 ਰੂਫ। ਯਾਦ ਰੱਖਿਓ, ਇਹ ਸੇਲ ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਅਵੇਲੇਬਲ ਹੈ। ਕਾਲ ਐਟ 416-740-3262।
ਲਾਈਫ, ਵਿਜ਼ਟਰ, ਡਿਸੇਬਿਲਟੀ, ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ, ਤੇ ਫੇਰ ਦੇਰ ਕਿਸ ਗੱਲ ਦੀ? ਅੱਜ ਹੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰੱਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-7322-611 416-732-2611 ਨਾਮ ਯਾਦ ਰੱਖੀ ਜਸ ਭੁੱਲਰ।
ਮਿਸੀਸਾਗਾ ਚ ਸਕੇਰਵਨ ਦੇ ਨੇੜੇ ਐਲਆਰਟੀ ਲਾਈਨ ਦੇ ਨਾਲ ਬ੍ਰਾਂਡ ਨਿਊ ਕੌਂਡੋਜ਼ 1 bedroom plus den ਇਨ 550,000 ਸਿਰਫ 5.5 lakh ਦੀ ਪਾਰਕਿੰਗ ਇਨਕਲੂਡਿਡ। 2 bedroom plus den ਇਨ 700,000 ਸਿਰਫ $7 lakh ਦੀ ਪਾਰਕਿੰਗ ਇਨਕਲੂਡਿਡ। ਫੇਰ ਨਾ ਕਹਿਓ ਵੀ ਦੱਸਿਆ ਨੀ, ਜਿਹੜਾ ਲੈ ਗਿਆ ਲੈ ਗਿਆ, ਜਿਹੜਾ ਰਹਿ ਗਿਆ ਰਹਿ ਗਿਆ। ਬੁੱਕ ਕਰਨ ਲਈ ਨੰਬਰ ਓਹੀ ਓਹੀ ਆ 647-384-6300-8436 ਰੀਮੈਕਸ ਰਿਐਲਿਟੀ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ।
HK Tire Center ਤੋਂ cars and trucks ਤੇ brand new ਜਾਂ old tires ਲੈ ਸਕਦੇ ਹੋ।
BF Godrej, Hamcock, Firestone, Chinese tires ਮਿਲਦੇ ਨੇ।
24/7 road service available. HK Tire Center, 6191 Atlantic Drive, Mississauga. Call karo Bhuta Chahal nu 647-295-4600 647-295-4600. HK Tire Center.
Hey mama,
ਮਾਮਾਸ ਪੀਜ਼ਾ 1957 ਤੋਂ ਟੋਰੋਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫ੍ਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰਾਂਟਨ ਐਂਡ ਮਿਸੀਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਡਿਪ ਫੋਰ ਜਸਟ $28.95.
ਆਰਡਰ ਆਨਲਾਈਨ ਐਟ mamaspizza.com।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਕੀ ਹਾਲ ਚਾਲ ਦੋਸਤੋ ਤੁਹਾਡਾ? ਕੱਲ੍ਹ ਦਾ ਦਿਨ ਮਨਾ ਲਿਆ ਸਾਰਿਆਂ ਨੇ ਕਿ ਨਹੀਂ ਮਨਾਇਆ? ਕੱਲ੍ਹ ਦਾ ਤੁਸੀਂ ਕਹੋਗੇ ਠੀਕ ਨਹੀਂ ਇਹ ਗੱਲ, ਹੈ ਨਾ? ਲੈ ਜੀ, ਕਿਹੜੀ ਗੱਲ ਹੈ ਜੀ? ਨਾਲੇ ਆਪੇ ਤਾਂ ਕਹਿੰਦੇ ਹੁੰਦੇ ਆ ਵੀ ਸਾਰੇ ਦਿਨ ਮਨਾਉਣੇ ਚਾਹੀਦੇ ਆ। ਕਿਸੇ ਵੀ ਫਿਰਕੇ ਦਾ ਦਿਨ ਹੋਵੇ, ਕਿਸੇ ਵੀ ਮਹਾਂਪੁਰਸ਼ ਦਾ ਜਨਮਦਿਨ ਹੋਵੇ, ਕੋਈ ਵੀ ਇਤਿਹਾਸਕ ਦਿਨ ਹੋਵੇ, ਤਿਉਹਾਰ ਹੋਵੇ, ਕਿਸੇ ਵੀ ਕਲਚਰ ਦਾ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਮਨਾਉਣੇ ਚਾਹੀਦੇ ਆ ਨਾ? ਅਤੇ ਫਿਰ ਕੱਲ੍ਹ ਦਾ ਦਿਨ ਕਿਵੇਂ ਭੁੱਲ ਗਏ ਸੀ ਤੁਸੀਂ, ਦੱਸਿਓ ਮਾੜਾ ਜਿਹਾ। 1 April ਬਹੁਤ ਤਾਂ ਭੁੱਲ ਗਏ ਹੋਣੇ ਅੱਜ, ਕਹਿਣਗੇ ਇਹ ਵੀ ਕੋਈ ਦਿਨ ਆ, ਮੂਰਖਾਂ ਦਾ ਦਿਨ। ਐਡੀ ਛੇਤੀ ਭੁੱਲ ਜਾਂਦੇ ਹਾਂ ਦੋਸਤੋ, ਐਡੀ ਕਿਹੜੀ ਗੱਲ ਆ ਭੁੱਲਣ ਵਾਲੀ? ਇਹ ਤਾਂ ਸ਼ਾਨੋ ਸ਼ੌਕਤ ਨਾਲ ਮਨਾਉਣਾ ਚਾਹੀਦਾ ਇਹ ਦਿਨ। ਇੱਕੋ ਇੱਕ ਤਾਂ ਦਿਨ ਹੁੰਦਾ ਆਪਣਾ, ਬਾਕੀ ਤਾਂ ਸਾਰੇ ਸਿਆਣਿਆਂ ਦੇ ਦਿਨ ਹੁੰਦੇ ਆ। ਤੁਸੀਂ ਕਹੋਗੇ ਉਹ ਤਾਂ ਜਵਾਕ ਮਨਾਉਂਦੇ ਹੁੰਦੇ ਆ, ਉਹ ਤਾਂ ਕਾਲਜਾਂ 'ਚ ਪੜ੍ਹਦੇ ਹੁੰਦੇ, ਰੈਗਿੰਗ ਕਰਦੇ ਆ, ਉਹ ਮਨਾਉਂਦੇ ਆ। ਨਾ ਨਾ ਨਾ, ਇੱਕੋ ਦਿਨ ਹੀ ਉਹੋ ਜਿਹਾ ਇਹੋ ਜਿਹਾ ਜਿੱਦਾਂ ਸਹੀ ਖੁਸ਼ੀ ਮਿਲਦੀ ਹੈ, ਜਿੱਦਾਂ ਜਿਹੜੀ ਰੂਹ ਆ ਨਾ ਜਿਹੜੀ ਪੂਰੀ ਸੰਤੁਸ਼ਟ ਹੋ ਜਾਂਦੀ ਹੈ ਵੀ ਆਹ ਹੀ ਤਾਂ ਆਪਣਾ ਦਿਨ ਆ, ਬਾਕੀ ਤਾਂ ਦਿਨ ਬਣਾਏ ਹੋਏ ਨੇ। ਇਹ ਦਿਨ ਅੱਜ ਤਾਂ ਚੱਲ 2 April ਹੋ ਗਈ, ਆਪਾਂ ਮਨਾ ਹੀ ਲੈਂਦੇ ਹਾਂ। ਜਿਵੇਂ ਕਹਿੰਦੇ ਹੋਲੀ ਤੋਂ ਅਗਲੇ ਦਿਨ ਹੋਲਾ ਹੁੰਦਾ, ਦੀਵਾਲੀ ਤੋਂ ਅਗਲੇ ਦਿਨ ਦੀਵਾਲਾ ਹੁੰਦਾ ਨਾ, ਇਵੇਂ ਹੀ 1 April ਜਿਹਨੇ ਮਨਾ ਲਿਆ ਠੀਕ ਹੈ, ਜਿਹਨੇ ਨਹੀਂ ਮਨਾ ਲਿਆ ਉਹਦੇ ਲਈ ਦੂਜਾ ਹੁੰਦਾ ਦਿਨ ਇਹ 2 April ਦਾ। ਜੇ ਭੁੱਲ ਗਏ ਮਨਾਉਣਾ, ਕਿਉਂਕਿ ਮੂਰਖਤਾ ਦੀ ਨਿਸ਼ਾਨੀ ਇਹੀ ਹੁੰਦੀ ਹੈ ਵੀ ਜੇ ਇੱਕ ਦਿਨ ਭੁੱਲ ਗਏ ਤਾਂ ਜਦੋਂ ਯਾਦ ਆ ਜੇ, ਸਿਆਣੇ ਦੀ ਵੀ ਇਹੀ ਨਿਸ਼ਾਨੀ ਹੁੰਦੀ ਆ ਵੀ ਉਦੋਂ ਉਹ ਸ਼ੁਭ ਕੰਮ ਕਰ ਲੈਣਾ ਚਾਹੀਦਾ। ਜਿਹਨੇ ਕੱਲ੍ਹ ਨਹੀਂ ਮਨਾਇਆ ਉਹ ਅੱਜ ਮਨਾ ਲਓ, ਕੋਈ ਗੱਲ ਨਹੀਂ। ਵੈਸੇ ਦਿਨ ਮਨਾਓ ਜਾਂ ਨਾ ਮਨਾਓ, 365 ਦਿਨ ਮੂਰਖਤਾ ਭਰਪੂਰ ਕਾਰਵਾਈਆਂ ਆਪਾਂ ਕਰਦੇ ਰਹਿੰਦੇ ਹਾਂ। ਅੱਛਾ, ਤੁਸੀਂ ਮਜ਼ਾਕ 'ਚ ਨਾ ਲਿਓ ਦੋਸਤੋ, ਇਹ ਬੇਸਿਕ ਇੰਸਟਿੰਕਟ ਆ। ਜਦੋਂ ਤੋਂ ਅਸੀਂ ਪੈਦਾ ਹੋਏ ਹਾਂ ਮੂਰਖਤਾ ਸਾਡੇ ਨਾਲ ਨਾਲ ਤੁਰਦੀ ਹੈ, ਉਹਦੀ ਛਤਰ ਛਾਇਆ ਦੇ ਹੇਠ ਆਪਾਂ ਜ਼ਿੰਦਗੀ ਜਿਉਂਦੇ ਹਾਂ। ਵਿਗਿਆਨੀਆਂ ਨੇ, ਮਾਹਰ ਲੋਕਾਂ ਨੇ ਇਹ ਕਿਹਾ, ਮੈਂ ਨਹੀਂ ਕਿਹਾ, ਐਵੇਂ ਕਹੋਗੇ ਮਗਰੋਂ ਨਗਾਰਾ ਰੇਡੀਓ ਤੇ ਫਾਲਤੂ ਪ੍ਰਚਾਰ ਕਰਦੇ ਸੀ ਗੁਮਰਾਹ ਹੁਣ, ਨਹੀਂ, ਸਿਆਣੇ ਲੋਕਾਂ ਨੇ ਕਿਹਾ ਬਈ ਸਿਆਣਾ ਤੋਂ ਸਿਆਣਾ ਬੰਦਾ ਵੀ ਹੈ ਜਿਹੜਾ, ਉਹਦੇ 'ਚ ਜੇ ਮੂਰਖਤਾ ਦੀ ਟੱਚ ਨਾ ਹੋਵੇ ਤਾਂ ਉਹ ਸਿਆਣਾ ਹੁੰਦਾ ਹੀ ਨਹੀਂ। ਮਤਲਬ ਇਹਨੂੰ ਸੈਪਰੇਟ ਨਹੀਂ ਕੀਤਾ ਜਾ ਸਕਦਾ ਸਿਆਣਪ ਤੇ ਮੂਰਖਾਂ ਨੂੰ। ਮੈਂ ਦੁਬਾਰਾ ਦੁਹਰਾ ਦਿੰਦਾ ਕਿ ਇਹ ਸ਼ਬਦਾਂ 'ਚ ਫਰਕ ਰਹਿ ਜਾਂਦਾ, ਸਿਆਣਾ ਤੋਂ ਸਿਆਣਾ, ਇੰਟੈਲੀਜੈਂਟ ਤੋਂ ਇੰਟੈਲੀਜੈਂਟ, ਦ ਮੋਸਟ ਇੰਟੈਲੀਜੈਂਟ ਪਰਸਨ ਆ ਜਿਹੜਾ, ਉਹਦੇ ਵਿੱਚ ਵੀ ਮੂਰਖਤਾ ਦੀ ਟੱਚ ਹੁੰਦੀ ਆ, ਤੇ ਉਹ ਮੂਰਖਤਾ ਦੀ ਟੱਚ ਆ ਜਿਹੜੀ ਉਹ ਉਹਨੂੰ ਮਹਾਨਤਾ ਤੇ ਲੈ ਕੇ ਜਾਂਦੀ ਆ। ਜੇ ਉਹਦੇ ਚ ਮੂਰਖਤਾ ਦੀ ਟੱਚ ਨਾ ਹੋਵੇ ਉਹ ਮਹਾਨ ਹੀ ਨਹੀਂ ਬਣ ਸਕਦਾ ਗਾ। ਇੰਨੀ ਜ਼ਰੂਰੀ ਆ ਮੂਰਖਤਾ। ਜਿਵੇਂ ਤੁਸੀਂ ਦਾਲ ਸਬਜ਼ੀ ਬਣਾਉਂਦੇ ਹੋ ਨਾ, ਨਮਕ ਤਾਂ ਮਾੜਾ ਜਿਹਾ ਹੀ ਪਾਉਂਦੇ ਆ ਪਰ ਸਵਾਦ ਕਿੰਨਾ ਲੱਗਦਾ। ਮਿਰਚ ਵੀ ਮਾੜੀ ਜਿਹੀ ਪਾਉਂਦੇ ਆ ਪਰ ਸਵਾਦ ਪੂਰਾ ਬਣਾ ਦਿੰਦੀ ਆ। ਮਸਾਲਾ ਵੀ ਮਾੜਾ ਜਿਹਾ ਹੀ ਪਾਉਂਦੇ ਆ। ਬਸ ਮੂਰਖਤਾ ਇਸ ਤਰ੍ਹਾਂ ਹੀ ਆ, ਉਹ ਟੱਚ ਚਾਹੀਦੀ ਆ ਬਸ ਉਹਦੇ ਚ। ਜੇ ਟੱਚ ਨਹੀਂ ਨਾ ਕਿਸੇ ਬੰਦੇ ਚ ਮੂਰਖਤਾ ਦੀ, ਉਹ ਬੰਦਾ ਜਿਹੜਾ ਡਿਪਰੈਸ ਹੋ ਜਾਂਦਾ, ਉਹ ਬੰਦਾ ਨਾ ਖੁਸ਼ੀ ਨੂੰ ਇੰਜੋਏ ਨਹੀਂ ਕਰ ਸਕਦਾ, ਉਹ ਬੰਦਾ ਬੰਦਾ ਹੀ ਨਹੀਂ ਰਹਿੰਦਾ। ਹਾਂ ਇਹ ਵੱਖਰੀ ਗੱਲ ਆ ਵੀ ਜੇ ਮਤਲਬ ਫਤੂਰ ਭਰ ਜੇ ਦਿਮਾਗ ਦੇ ਵਿੱਚ, ਇੱਕ ਲਿਮਿਟ ਤੋਂ ਵੱਧ ਜੇ ਮੂਰਖਤਾ, ਫੇਰ ਜ਼ਰੂਰ ਨੁਕਸਾਨ ਹੁੰਦਾ। ਇਸ ਕਰਕੇ ਮਾਣ ਕਰਿਆ ਕਰੋ ਬਈ ਸਾਡੇ ਸਾਰਿਆਂ ਦੇ ਵਿੱਚ ਮੂਰਖਤਾ ਦੇ ਅੰਸ਼ ਹੈਗੇ ਆ, ਹੋਣੇ ਚਾਹੀਦੇ ਆ। ਹੁਣ ਤੁਸੀਂ ਕਹੋਗੇ ਜੇ ਤਾਂ ਬਹੁਤ ਹੀ ਮਾੜੀ ਗੱਲ ਆ, ਮਾੜੀਆਂ ਗੱਲਾਂ ਅੱਗੇ ਨਹੀਂ ਆਪਾਂ ਕਰਦੇ। ਦੇਖੋ ਚਾਹ ਪੀਂਦੇ ਆ ਨਾ ਨਜ਼ਾਰੇ ਨਾਲ, ਪੂਰੀਆਂ ਚੁਸਕੀਆਂ ਲੈ ਕੇ, ਜੇ ਕੋਈ ਤੁਹਾਨੂੰ ਦੱਸਦੇ ਚਾਹ ਚ ਨਿਕੋਟਿਨ ਹੁੰਦੀ ਆ, ਤੁਸੀਂ ਕਹੋ ਨੋ ਨੋ ਨੋ, ਹਾਏ 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 ਨਿਕੋਟਿਨ ਹੁੰਦੀ ਆ। ਇੰਨੇ ਇੰਨੇ ਠੇਕੇ ਖੁੱਲੇ ਹੋਏ ਨੇ, ਅਲਕੋਹਲ ਵੀ ਚੱਲਦੀ ਆ। ਮੈਂ ਨਹੀਂ ਕਹਿੰਦਾ ਅਲਕੋਹਲ ਪੀਣੀ ਚਾਹੀਦੀ ਆ, ਪਰ ਚੱਲਦੀ ਆ ਨਾ। ਹੁਣ ਅਲਕੋਹਲ ਦੇ ਵਿੱਚ ਵੀ ਉਹ ਪਾਣੀ ਹੁੰਦਾ ਨਾ, ਪਾਣੀ ਦੇ ਵਿੱਚ ਦੇਖੋ ਜਿਹੜੀ ਵਿਸਕੀ ਆ ਕਹਿੰਦੇ ਉਹਦੇ ਚ 40% ਹੁੰਦੀ ਆ, ਵਾਈਨ ਦੇ ਵਿੱਚ 12% ਹੁੰਦੀ ਆ, ਤੇ ਬੀਅਰ ਦੇ ਵਿੱਚ 5% ਹੁੰਦੀ ਆ। ਬਹੁਤ ਸਾਰੀਆਂ ਦਵਾਈਆਂ ਚ ਵੀ ਅਲਕੋਹਲ ਹੁੰਦੀ ਆ। ਆ ਹੋਮਿਓਪੈਥੀ ਜਿਹਨੂੰ ਮਿੱਠੀਆਂ ਗੋਲੀਆਂ ਕਹਿੰਦੇ, ਇਹਦੇ ਵਿੱਚ ਵੀ ਅਲਕੋਹਲ ਹੀ ਹੁੰਦੀ ਆ, ਥੋੜੀ ਜਿਹੀ ਹੁੰਦੀ ਆ। ਪਰ ਕਈ ਕਹਿੰਦੇ ਜੇ ਜਿੰਨਾ ਰਾਮ ਸਾਨੂੰ ਹੋਮਿਓਪੈਥੀ ਨੇ ਕੀਤਾ ਕਿਸੇ ਹੋਰ ਨੇ ਕੀਤਾ ਹੀ ਨਹੀਂ। ਮੈਂ ਡਿਸਕਸ਼ਨ ਨਹੀਂ ਨਹੀਂ ਚੱਲਿਆ ਵੀ ਪੈਥੀਆਂ ਤੇ, ਮੈਂ ਤਾਂ ਵੈਸੇ ਗੱਲ ਕਰ ਰਿਹਾ ਵੀ ਵਿਰੋਧੀ ਤੱਤ ਆ। ਜੇ ਪੁਰਾਤਨ ਗ੍ਰੰਥਾਂ ਨਹੀਂ ਜਾਣਾ ਤਾਂ ਫਿਰ ਰਾਵਣ ਜੀ ਕਹਿੰਦੇ ਕਿੱਡੇ ਵਿਦਵਾਨ ਸੀ, ਸਾਰੇ ਵੇਦ ਵੂਦ ਉਹਨਾਂ ਨੂੰ ਯਾਦ ਸੀ। ਹਾਲਾਂਕਿ ਕਹਿੰਦੇ ਆ ਇਹ, ਪਤਾ ਇਹ ਵੀ ਕਿਸੇ ਨੂੰ ਵੀ ਵੇਦ ਪਹਿਲਾਂ ਬਣਿਆ ਕਿ ਰਾਵਣ ਪਹਿਲਾਂ ਜੰਮਿਆ, ਪਤਾ ਕਿਸੇ ਨੂੰ ਨਹੀਂ ਹੈਗਾ, ਕਿਉਂਕਿ ਮਿਥਸ ਨੇ ਨਾ। ਕਹਿੰਦੇ ਸਾਰੇ ਗ੍ਰੰਥ ਉਹਨੂੰ ਜਵਾਨੀ ਯਾਦ ਸੀ। ਅੱਛਾ ਹੁਣ ਪਿਕਚਰ ਦੇ ਵਿੱਚ ਉਹਨੂੰ ਡਿਪੈਕਟ ਇਸ ਤਰ੍ਹਾਂ ਕੀਤਾ ਗਿਆ ਬਈ 10 ਸਿਰ ਲਾਤੇ ਰਾਵਣ ਦੇ। ਤੁਸੀਂ ਦੇਖਦੇ ਹੋ ਨਾ, ਤੁਸੀਂ ਜ਼ਿਆਦਾ ਧਾਰਮਿਕ ਹੋ। ਰਾਮਲੀਲਾ ਵੇਲੇ ਰਾਵਣ ਸਾੜਦੇ ਹੁੰਦੇ ਆ ਨਾ, ਉਹ 10 ਸਿਰਾਂ ਦੇ ਵਿੱਚ ਇੱਕ ਸਿਰ ਜਿਹੜਾ ਗਧੇ ਦਾ ਹੁੰਦਾ ਨਾ, ਉਹ ਮੂਰਖਤਾ ਦੀ ਨਿਸ਼ਾਨੀ ਆ। ਜਿਹੜਾ ਕੁਛ ਮੈਂ ਹੁਣ 2-3 ਮਿੰਟ ਕਿਹਾ, ਹੁਣ ਪਤਾ ਲੱਗ ਗਿਆ ਨਾ ਵੀ ਇਤਿਹਾਸ, ਮੈਂ ਜਿਹੜੀ ਗੱਲ ਕਹੀ ਆ ਇਤਿਹਾਸ ਦੇ ਵਿੱਚ ਵੀ ਉਹਦੇ ਪ੍ਰਮਾਣ ਮਿਲਦੇ ਆ ਵੀ ਰਾਵਣ ਜੀ ਨੂੰ ਬਹੁਤ ਸਿਆਣਾ ਗਿਣਾ ਗਿਆ। ਇੰਨਾ ਸਿਆਣਾ ਵੀ ਰਾਵਣ ਜਦੋਂ ਮਰਨ ਲੱਗਿਆ ਸੀ ਨਾ, ਰਾਮ ਚੰਦਰ ਆਪਦੇ ਭਰਾ ਨੂੰ ਕਹਿੰਦਾ ਲਕਸ਼ਮਣ ਨੂੰ, ਕਹਿੰਦਾ ਗੱਲ ਸੁਣੋ, ਇਹ ਕਹਿੰਦਾ ਇਹ ਤੋਂ ਕੋਈ ਅਕਲ ਦੀ ਗੱਲ ਸਿੱਖ ਲੈ, ਲੱਗਿਆ ਤਾਂ ਮਰਨਾ, ਪਰ ਇਹ ਵਿਦਵਾਨ ਬੰਦਾ ਸੀ। ਇਹੀ ਗੱਲ ਆ ਨਾ, ਤੁਸੀਂ ਉਹਨੂੰ ਗ੍ਰੰਥਾਂ ਚ ਪੜ੍ਹਦੇ ਹੋ। ਤੇ ਲਕਸ਼ਮਣ ਨੇ ਸਵਾਲ ਕੀਤਾ, ਹੁਣ ਲੈ ਮਰਿਆ ਖੱਪਿਆ ਪਰਾ, ਹੁਣ ਇੰਨਾ ਇੰਨਾ ਆਪਾਂ ਐਡਾ ਵੱਡਾ ਐਡੀ ਵੱਡੀ ਆਪਾਂ ਲੜਾਈ ਲੜੀ ਆ, ਹਨੂੰਮਾਨ ਜੀ ਨੂੰ ਬੁਲਾ ਕੇ ਲਿਆਏ, ਉਹ ਪਹਾੜ ਚੱਕ ਕੇ ਲਿਆਏ, ਬਾਨਰਾਂ ਦੀ ਸੈਨਾ ਇਕੱਠੀ ਕੀਤੀ, ਆਹ ਕੀਤਾ ਉਹ ਕੀਤਾ, ਇਹ ਦੁਸ਼ਮਣ ਦੇ ਕੋਲ ਕਿਉਂ ਜਾਣਾ? ਰਾਮਚੰਦਰ ਜੀ ਕਹਿੰਦੇ ਨਹੀਂ ਸਿੱਖ ਲਾ ਵਿਦਵਾਨ ਬੰਦਾ ਸੀ। ਫਿਰ ਵੀ ਜਾਣੀ ਕਹਿੰਦੇ ਵੀ ਰਾਮਚੰਦਰ ਵੀ ਰਾਵਣ ਨੂੰ ਵਿਦਵਾਨ ਮੰਨਦੇ ਸੀ, ਹੈਨਾ। ਉਹ ਕਹਿੰਦੇ ਕਹਿੰਦਾ ਛੋਟੇ ਭਰਾ ਵੱਡਿਆਂ ਦੀ ਮੰਨਦੇ ਤਾਂ ਹੁੰਦੇ ਨਹੀਂ, ਪਰ ਜਦੋਂ ਵੱਡੇ ਮਾੜਾ ਜਿਹਾ ਝਿੜਕਦੇ ਆ ਛੋਟਾ ਫਿਰ ਵੀ ਤੁਰ ਪੈਂਦਾ। ਉਹ ਲਕਸ਼ਮਣ ਕਹਿੰਦੇ ਜਦੋਂ, ਅੱਛਾ ਰਾਮਚੰਦਰ ਨੇ ਇਹ ਵੀ ਸਿਖਾਇਆ ਵੀ ਜਦੋਂ ਕਿਸੇ ਵਿਦਵਾਨ ਤੋਂ ਗੱਲ ਸਿੱਖਣੀ ਹੋਵੇ ਨਾ, ਉਹਦੇ ਪੈਰਾਂ ਵਾਲੇ ਪਾਸੇ ਖੜੀਦਾ, ਸਿਰ ਤੇ ਨਾ ਜਾ ਕੇ ਖੜਚੀ ਰਾਵਣ ਦੇ, ਉਹਨੇ ਕੁਝ ਦੱਸਣਾ ਨਹੀਂ, ਮਰਨ ਲੱਗੇ ਨੇ ਤੈਨੂੰ। ਅੱਛਾ ਉਹਦੇ ਕਹੇ ਅਨੁਸਾਰ ਜਦੋਂ ਰਾਮਚੰਦਰ ਜੀ ਖੜ ਗਏ ਚਰਨਾਂ ਦੇ ਵਿੱਚ ਜਾ ਕੇ, ਉਹ ਸਿਆਣਾ ਬੰਦਾ ਸੀ, ਉਹਨੇ ਕਿਹਾ ਚੱਲ ਕੋਈ ਨੀ, ਮੇਰਾ ਤਾਂ ਜਿਹੜਾ ਕੁਛ ਹੋਣਾ ਸੀ ਸਤਿਆਨਾਸ ਹੋ ਗਿਆ, ਇਹਨੂੰ ਅਕਲ ਦੀ ਗੱਲ ਸਮਝ ਲੱਗ ਜੇ। ਉਹ ਫਿਰ ਕੀ ਪੁੱਛਿਆ ਉਹਨੇ, ਸਾਰ ਤੱਤ ਕੀ ਦੱਸਿਆ? ਵੀ ਘਰ ਦਾ ਭੇਤੀ ਲੰਕਾ ਢਾਹੇ ਦੱਸਤਾ ਨਾ। ਦੇਖੋ ਮੂਰਖਤਾ ਨਾ ਜਿਹੜੀ, ਫੂਲ ਮੂਰਖ ਤੇ ਬੇਵਕੂਫ, ਇਹ ਕਈ ਸ਼ਬਦ ਨੇ, ਇਹਨਾਂ ਦੇ ਮਤਲਬ ਤਾਂ ਸੇਮ ਨੇ ਪਰ ਡਿਗਰੀ ਦਾ ਫਰਕ ਆ। ਜਿਵੇਂ ਦਵਾਈਆਂ ਹੁੰਦੀਆਂ ਨਾ, ਉਹਦੀ ਪੋਟੈਂਸੀ ਦਾ ਫਰਕ ਹੁੰਦਾ, ਕੋਈ ਮੂਰਖ ਹੁੰਦਾ, ਕੋਈ ਪਾਗਲ ਹੁੰਦਾ, ਕੋਈ ਬੇਵਕੂਫ ਹੁੰਦਾ, ਹੈਨਾ, ਇਵੇਂ ਥੋੜਾ ਥੋੜਾ ਪੋਟੈਂਸੀ ਦੇ ਵਿੱਚ ਫਰਕ ਹੁੰਦਾ। ਕਈ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਇਹ ਪਤਾ ਹੁੰਦਾ ਵੀ ਉਹ ਮੂਰਖਤਾ ਕਰ ਰਹੇ, ਉਹ ਕਹਿੰਦੇ ਕੋਈ ਗੱਲ ਨੀ, ਚੱਲੀ ਜਾਣ ਦਿਓ, ਆਪਣਾ ਆਪਾਂ ਨੂੰ ਕੀ ਫਰਕ ਪੈਂਦਾ। ਕਈ ਹੁੰਦੇ ਆ ਜਿਹੜੇ ਵੈਸੇ ਹੀ ਦੋ ਚਾਰ ਮਿੰਟ ਨਜ਼ਾਰਾ ਲੈਣ ਦੇ ਮਾਰੇ ਮੂਰਖ ਬਣਦੇ ਆ। ਕਈ ਹੁੰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਮੂਰਖ ਆ। ਕਈ ਹੁੰਦੇ ਆ ਉਹਨਾਂ ਨੂੰ ਮੂਰਖਤਾ ਭਰਪੂਰ ਕਾਰਵਾਈਆਂ ਕਰਕੇ ਪ੍ਰੋਫਿਟ ਹੁੰਦਾ ਹੁੰਦਾ। ਮਤਲਬ ਤੁਸੀਂ ਮੈਨੂੰ ਦੁਨੀਆਂ ਦਾ ਕੋਈ ਬੰਦਾ ਗਿਣਾ ਦਿਖਾ ਨਹੀਂ ਸਕਦੇ ਜਿਹਨੇ ਮੂਰਖਤਾ ਭਰਪੂਰ ਕੋਈ ਕਾਰਵਾਈ ਨਾ ਕੀਤੀ ਹੋਵੇ। ਤੁਸੀਂ ਕਹੋਗੇ ਜੀ ਨੋਬਲ ਇਨਾਮ ਜਿੱਤੇ, ਆਹ ਕੀਤਾ ਉਹ ਕੀਤਾ, ਦਲੀਲ ਦਾ ਕੀ ਆ? ਮੈਂ ਕਦੋਂ ਜਦੋਂ ਬਚਪਨ ਚ ਉਹਦੇ ਮਾਂ ਪਿਓ ਤੋਂ ਪੁੱਛ ਲਓ, ਭੈਣ ਭਰਾ ਨੂੰ ਪੁੱਛ ਲਓ, ਤੁਹਾਨੂੰ ਲੱਭ ਜਾਣਗੇ ਇਹ ਜਿਹੀਆਂ ਧਾਰਨਾ। ਇਸ ਕਰਕੇ ਕੋਈ ਹਰਜ ਨਹੀਂ ਕਿਤੇ ਨਾ ਕਿਤੇ ਮੂਰਖਤਾ ਭਰਪੂਰ ਕਾਰਵਾਈ ਕਰ ਲੈਣੀ ਚਾਹੀਦੀ ਆ। ਮੈਂ ਤਾਂ ਇਹ ਵੀ ਕਹਿੰਦਾ ਹੁੰਦਾ ਵੀ ਕੋਈ ਹਰਜ ਨਹੀਂ ਕਿਤੇ ਨਾ ਕਿਤੇ ਝੂਠ ਝਾਠ ਵੀ ਬੋਲ ਲੈਣਾ ਚਾਹੀਦਾ, ਪਰ ਕਿਸੇ ਦਾ ਨੁਕਸਾਨ ਨਾ ਹੋਵੇ, ਤੁਹਾਨੂੰ ਉਹਦਾ ਫਾਇਦਾ ਹੋ ਜੇ। ਜਿਹੜਾ ਇਖਲਾਕ ਮੋਰਲ ਵੈਲਿਊਜ ਹੁੰਦੀਆਂ ਨੇ ਸਾਰੀਆਂ ਵਧੀਆ ਹੁੰਦੀਆਂ ਨੇ, ਪਰ ਇਹ ਸਮਾਜਿਕ ਹਾਲਾਤਾਂ ਮੁਤਾਬਕ ਬਣਦੀਆਂ ਨੇ। ਤੇ ਜਦੋਂ ਇੱਕ ਗੱਲ ਨੂੰ ਵਾਰ ਵਾਰ ਕਿਹਾ ਜਾਂਦਾ, ਉਹੀ ਗੱਲ ਸਥਾਪਿਤ ਹੋ ਜਾਂਦੀ ਹੈ। ਦੁਨੀਆਂ ਤੋਂ ਵੱਡੇ ਝੂਠ ਨੇ ਜਿਹੜੇ, ਜਿਨ੍ਹਾਂ ਦੇ ਹੱਥ ਚ ਤਾਕਤ ਆ ਉਹਨਾਂ ਨੇ ਉਹ ਸੱਚ ਬਣਾਏ ਹੋਏ ਨੇ। ਵੱਡੇ ਤੋਂ ਵੱਡੇ ਕ੍ਰਾਈਮ ਕਰਕੇ ਵੀ ਆਪਣੇ ਆਪ ਨੂੰ ਕਹਿੰਦੇ ਨੇ ਉਹ ਜੀ ਲੋਕ ਕ੍ਰਾਈਮ ਹੀ ਨਹੀਂ ਕਰਨਾ ਚਾਹੀਦਾ, ਹੈਨਾ? ਦੇਖਿਆ ਨਾ ਤੁਸੀਂ, ਇਹ ਰਾਜ ਕਰਨ ਵਾਲਿਆਂ ਦੇ, ਜਿਨ੍ਹਾਂ ਦੇ ਕੋਲ ਸੱਤਾ ਹੈ, ਆਪੋ ਆਪਣੇ ਅਸੂਲ ਬਣਾਏ ਨੇ। ਜਿਹਨੂੰ ਮਰਜ਼ੀ ਇਮਾਨਦਾਰ ਬੰਦੇ ਨੂੰ ਉਹ ਬੇਈਮਾਨ ਬੰਦੇ ਨੂੰ ਇਮਾਨਦਾਰ ਸਾਬਤ ਕਰ ਦੇਣ, ਉਹਨਾਂ ਦੇ ਹੱਥ ਚ ਆ। ਸਿਰੇ ਦੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰ ਦੇਣ, ਉਹਨਾਂ ਦੇ ਹੱਥ ਚ ਆ। ਆਪ ਕੁੱਟੀ ਜਾਣ, ਮਾਰੀ ਜਾਣ, ਕੁਛ ਮਰਜ਼ੀ ਕਰੀ ਜਾਣ, ਦੂਜਿਆਂ ਨੂੰ ਕਹਿਣਗੇ ਅਹਿੰਸਾ ਪਰਮੋ ਧਰਮ, ਬਸ ਜੀ ਕਿਸੇ ਨੂੰ ਕੁਛ ਕਹਿਣਾ ਨਹੀਂ। ਆਪ ਭਾਵੇਂ ਉਹ ਲੱਖਾਂ ਬੰਦਿਆਂ ਨੂੰ ਮਾਰ ਦੇਣ। ਇਸੇ ਤਰ੍ਹਾਂ ਹੀ ਇਹ ਮੂਰਖਤਾ ਤੇ ਝੂਠ ਝਾਠ ਵਾਲੀਆਂ ਗੱਲਾਂ ਫੈਲਾਈਆਂ ਹੋਈਆਂ, ਐਡੀ ਵੀ ਕੋਈ ਗੱਲ ਨਹੀਂ। ਆਪ ਇਹ ਪਤਾ ਕੀ ਕਰਦੇ ਆ, ਆ ਸਾਡੇ ਵਾਲੇ ਜਿਹੜੇ ਹੈਗੇ ਨੇ ਇਹਨਾਂ ਨੂੰ ਦੇਖ ਲਓ ਤੁਸੀਂ, ਉਹ ਇੱਕ ਜੋਕਰ ਨੂੰ ਪੈਸੇ ਦੇਈ ਜਾਂਦੇ ਆ ਯੂਕਰੇਨ ਦੇ ਵਿੱਚ। ਇਹ ਕਹਿੰਦੇ ਸੀ ਉਹਦਾ ਬੰਦਾ ਹੀ ਬਹੁਤ ਸਿਆਣਾ, ਜਿਹੜੀ ਦੁਨੀਆਂ ਨੂੰ ਕਹਿਣਗੇ ਜੀ ਸਾਨੂੰ ਹਰ ਇੱਕ ਕਾਰਵਾਈ ਦਾ ਉਹਦੇ ਰਿਜ਼ਲਟ ਸਾਹਮਣੇ ਰੱਖ ਕੇ ਕਰਨੀ ਚਾਹੀਦੀ ਆ। ਉਹ ਤੁਸੀਂ ਸਾਡੇ ਪੈਸੇ ਕਮਾਏ ਹੋਏ $15 ਜਿਹੜੇ ਹੈਗੇ ਆ ਘੰਟੇ ਦੇ ਕਮਾਉਂਦੇ ਆ, ਅਸੀਂ ਬਹੁਤ ਔਖੇ ਫਿਰ ਬਹੁਤ ਔਖਾ ਟੈਕਸ ਦਿੰਦੇ ਆ, ਤੇ ਤੁਸੀਂ ਜੋਕਰ ਨੂੰ ਪੈਸੇ ਫੜਾਈ ਜਾਂਦੇ ਹੋ। ਦੱਸੋ ਹੁਣ ਮੈਨੂੰ ਦੱਸੋ, ਬੋਲਣ ਵਾਲਾ ਤਾਂ ਨਹੀਂ ਮੂਰਖ, ਜਿਹੜਾ ਫੜਾਉਂਦਾ ਹੈ ਮੂਰਖ ਤਾਂ ਉਹ ਹੋਇਆ ਨਾ, ਜਾਂ ਜਿਹੜੀ ਸਰਕਾਰ ਫੜਾਉਂਦੀ ਹੈ। ਇਸ ਕਰਕੇ ਮੂਰਖ ਨਾ ਤਾਂ ਤੋਂ ਤਾਂ ਬੈਠੇ ਨੇ, ਉਤਲੇ ਅਹੁਦਿਆਂ ਤੇ ਬੈਠੇ ਨੇ। ਮੈਂ ਤੁਹਾਨੂੰ ਮੂਰਖਤਾ ਭਰਪੂਰ ਕਾਰਵਾਈਆਂ WHO ਦੀਆਂ ਗਿਣਾ ਸਕਦਾ, ਨੈਸ਼ਨਲ ਸਿਕਿਉਰਿਟੀ ਕੌਂਸਲ ਦੀਆਂ ਗਿਣਾ ਸਕਦਾ, ਛੋਟੀ ਤੋਂ ਛੋਟੀਆਂ ਵੀ ਦੇਖ ਲਓ, ਛੋਟੇ ਤੋਂ ਛੋਟਾ ਅਹੁਦਾ ਤੇ ਵੱਡੇ ਤੋਂ ਵੱਡਾ ਅਹੁਦਾ, ਛੋਟੇ ਤੋਂ ਛੋਟਾ ਮਨੁੱਖ ਤੇ ਵੱਡੇ ਤੋਂ ਵੱਡਾ ਮਨੁੱਖ ਮੂਰਖਤਾ ਭਰਪੂਰ ਕਾਰਵਾਈਆਂ ਕਰਦਾ। ਇਸ ਕਰਕੇ ਗੱਜ ਵੱਜ ਕੇ ਕਹੋ ਜੀ ਵੀ ਮੂਰਖਾਂ ਦਾ ਦਿਨ ਮਨਾਉਣਾ ਚਾਹੀਦਾ, ਅਸੀਂ ਸਾਰੇ ਮੂਰਖਾਂ, ਠੀਕ ਹੈ ਜੀ? ਤੇ ਨਾਲ ਦੀ ਨਾਲ ਦਾ ਕੰਮ ਕਾਰ ਕਰਦੇ ਰਹੋ। ਅੱਛਾ, ਇੱਕ ਹੋਰ ਵੱਡੀ ਗੱਲ ਹੁੰਦੀ ਹੈ, ਬਹੁਤੇ ਸਿਆਣੇ ਬਣਨਾ ਨਹੀਂ ਚਾਹੀਦਾ, ਕਿਉਂਕਿ ਜਦੋਂ ਆਪਾਂ ਐਕਸੈਪਟ ਕਰ ਲਿਆ ਨਾ ਵੀ ਆਪਾਂ ਮੂਰਖਾਂ, ਫਿਰ ਬੰਦਾ ਖੁਸ਼ ਰਹਿੰਦਾ, ਆਨੰਦਿਤ ਰਹਿੰਦਾ, ਕਿਉਂਕਿ ਉਹਦਾ ਸਰੀਰ ਹੈ ਨਾ ਜਿਹੜਾ ਉਹ ਸ਼ਾਂਤ ਅਵਸਥਾ ਚ ਆ ਜਾਂਦਾ, ਭਟਕਦਾ ਨਹੀਂ ਸਰੀਰ, ਫਿਰ ਉਹਦਾ ਦਿਮਾਗ ਨਹੀਂ ਭਟਕਦਾ। ਇਸ ਕਰਕੇ ਕਿਤੇ ਨਾ ਕਿਤੇ ਮੂਰਖ ਬਣ ਜਾਣਾ ਚਾਹੀਦਾ। ਸਾਹਮਣੇ ਵਾਲਾ ਬੰਦਾ ਤੁਹਾਨੂੰ ਕੋਈ ਸਵਾਲ ਪੁੱਛੇ, ਤੁਹਾਨੂੰ ਨਾ ਪਤਾ ਹੋਵੇ, ਤੁਸੀਂ ਮੂਰਖ ਬਣ ਜਾਓ ਬਸ, ਕਿਉਂਕਿ ਹੈ ਤਾਂ ਹੈ ਮੂਰਖ ਆਪਾਂ, ਹੈਨਾ? ਇੱਕੋ ਹੀ ਦਿਨ ਹੁੰਦਾ ਦੋਸਤੋ ਜਿਹੜੇ ਦਿਨ ਦੁਨੀਆਂ ਦੇ ਵਿੱਚ ਧਰਮਾਂ ਦੇ, ਜਾਤਾਂ ਦੇ, ਦੇਸ਼ਾਂ ਦੇ ਜਿਹੜੇ ਵਿਤਕਰੇ ਖਤਮ ਹੋ ਜਾਂਦੇ ਆ, ਉਹੀ ਮੂਰਖਾਂ ਦਾ ਦਿਨ ਹੁੰਦਾ ਬਸ, ਹੈਨਾ? 1 ਅਪ੍ਰੈਲ, ਨਹੀਂ ਤਾਂ ਤੁਸੀਂ ਕਹੋਗੇ ਕੋਈ ਤਿਉਹਾਰ ਸਿੱਖਾਂ ਦਾ, ਕੋਈ ਈਸਾਈਆਂ ਦਾ, ਕੋਈ ਤਿਉਹਾਰ ਹਿੰਦੂਆਂ ਦਾ, ਕੋਈ ਮੁਸਲਮਾਨਾਂ ਦਾ। ਅੱਛਾ, ਇੱਕੋ ਹੀ ਤਿਉਹਾਰ ਆ ਜਿਹੜਾ ਬਿਨਾਂ ਥਾਂ ਤੋਂ ਮਨਾਇਆ ਜਾਂਦਾ, ਉੱਥੇ ਵੀ ਆ ਗਿਆ ਵੀ ਨਹੀਂ ਕਹਿਣਗੇ ਜੀ ਕੋਈ ਸਾਡਾ ਇਹਦਾ ਧਾਰਮਿਕ ਤਿਉਹਾਰ ਆ, ਤੁਸੀਂ ਮੰਦਰ ਚ ਮਨਾਓ, ਗੁਰਦੁਆਰੇ ਚ ਮਨਾਓ। ਇਹ ਹੈਗਾ ਵੀ ਬਿਨਾਂ ਥਾਂ ਤੋਂ, ਬਿਨਾਂ ਕਿਸੇ ਕੱਪੜੇ ਪਾਇਆ, ਕਿਸੇ ਵਿਸ਼ੇਸ਼ ਰੰਗ ਦੇ, ਬਿਨਾਂ ਵਿਸ਼ੇਸ਼ ਰੰਗ ਦੀ ਬੋਲੀ ਬੋਲਿਆ, ਦੁਨੀਆਂ ਦੇ ਲੋਕਾਂ ਦੀ ਸਾਰਿਆਂ ਦੀ ਸਾਂਝਾ ਤਿਉਹਾਰ ਮੂਰਖਾਂ ਦਾ ਦਿਨ। ਕਿਉਂ ਜੀ ਧਾਲੀਵਾਲ ਸਾਹਿਬ, ਤੁਹਾਡਾ ਸਵਾਗਤ ਕਰਦੇ ਬਾਅਦ ਚ। ਵੈਸੇ ਖੁਸ਼ ਰਿਹਾ ਕਰੋ ਦੋਸਤੋ, ਮੂਰਖਾਂ ਦੀਆਂ ਗੱਲਾਂ ਆਪਾਂ ਅੱਜ ਕਰਾਂਗੇ। ਵੈਸੇ ਹੈਰਾਨੀ ਦੀ ਗੱਲ ਆ ਵੀ ਦੁਨੀਆਂ ਨੇ ਨਾ, ਮੂਰਖਾਂ ਦੀ ਦੁਨੀਆਂ ਨੇ ਜਿਹੜੇ ਬੰਦੇ ਨੂੰ ਵੱਧ ਮੂਰਖ ਕਿਹਾ ਉਹੀ ਉਹ ਸਿਆਣਾ ਬਣਿਆ। ਮੇਰੇ ਕੋਲ ਉਦਾਹਰਣਾਂ ਪਈਆਂ, ਥੋੜੀਆਂ ਨਹੀਂ ਬਹੁਤ ਉਦਾਹਰਣਾਂ ਪਈਆਂ, ਕੱਲਾ ਮੂਰਖ ਹੀ ਨਹੀਂ ਕਿਹਾ, ਉਹਨੂੰ ਕੁੱਟਿਆ ਮਾਰਿਆ ਪਤਾ ਨਹੀਂ ਕੀ ਕੀ ਕੁਛ ਕਿਹਾ, ਤੇ ਉਹ ਇਨਸਾਨ ਇੰਨਾ ਵਧੀਆ ਇਨਸਾਨ ਬਣਿਆ। ਇਸ ਕਰਕੇ ਮੂਰਖਾਂ ਦੀਆਂ ਕਹੀਆਂ ਹੋਈਆਂ ਗੱਲਾਂ ਦਾ ਨਾ ਕਦੇ ਇਤਰਾਜ਼ ਵੀ ਨਹੀਂ ਕਰਨਾ ਚਾਹੀਦਾ, ਉਹਨੂੰ ਕੋਈ ਠੀਕ ਆ ਭਾਜੀ ਬਿਲਕੁਲ ਠੀਕ ਆ, ਤੁਸੀਂ ਮੂਰਖ ਕਿਹਾ ਮੈਨੂੰ, ਮੈਂ ਮਹਾਂਮੂਰਖ ਆ, ਤੁਸੀਂ ਅੱਗੇ ਹੋ ਜਾਓ, ਕੋਈ ਨਹੀਂ ਆਪਣੀ ਜ਼ਿੰਦਗੀ ਜਿਓ, ਮੈਨੂੰ ਆਪਣੀ ਜ਼ਿੰਦਗੀ ਜਿਉਣ ਦਿਓ। ਆਪਾਂ ਥੋੜੀਆਂ ਜਿਹੀਆਂ ਗੱਲਾਂ ਕਰਾਂਗੇ ਤੇ ਲਓ ਆਪਾਂ ਛੋਟੀ ਜਿਹੀ ਬ੍ਰੇਕ ਲੈਣਾ, ਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਪਿੱਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪਿੱਜ਼ਾ ਡਿਪੋ ਦਾ ਪਿੱਜ਼ਾ,
ਪਿੱਜ਼ਾ ਡਿਪੋ ਦਾ ਪਿੱਜ਼ਾ। ਪਿੱਜ਼ਾ ਡਿਪੋ, ਕਾਲ 310-9711।
ਦੈਟਸ 310-9711।
ਪਿੱਜ਼ਾ ਡਿਪੋ ਦਾ ਪਿੱਜ਼ਾ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484।
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, ਮਿਸੀਸਾਗਾ, ਡੀਲ ਮੁੰਡੀ, ਰੀਅਲ ਸਟੇਟ ਐਕਸਪਰਟ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ। ਸ਼ਾਇਦ ਕਾਲਰ ਸਾਡੇ ਨਾਲ ਨੇ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਸਤਿ ਸ੍ਰੀ ਅਕਾਲ
ਜੀ,
ਹੈਪੀ ਮੂਰਖ ਡੇ।
ਧੰਨਵਾਦ ਜੀ, ਧੰਨਵਾਦ, ਧੰਨਵਾਦ, ਕਿਆ ਬਾਤ ਹੈ। ਦੱਸੋ, ਇੱਕ ਸੱਜਣ ਤਾਂ ਨਿੱਤਰੇ ਮੈਦਾਨ ਦੇ ਵਿੱਚ ਜੀ, ਮਿਹਰਬਾਨੀ, ਕੱਲ੍ਹ ਲੰਘ ਗਿਆ ਸੀ, ਕਹਿੰਦੇ ਲੇਟ ਵੀ ਕਿਸੇ ਨੂੰ ਬਿਲੇਟਡ ਬਰਥਡੇ ਵੀ ਕਹਿ ਦਿੰਦੇ ਹੁੰਦੇ ਆ, ਹੈਨਾ।
ਕੱਲ ਮੈਂ ਇੱਕ ਦਾ ਪਾਤਾ ਹੈਪੀ ਬਰਥਡੇ ਫੋਟੋ ਪਾ ਕੇ ਉਹਨੂੰ ਕਾਲ ਤੇ ਕਾਲ, ਉਹਨੂੰ ਕੰਮ ਨਾ ਕਰਨੇ ਲੋਕ, ਉਹ ਪਤੰਦਰਾਂ ਤੋਂ ਜੱਪ ਪਾਤਾ
ਮੈਨੂੰ।
ਬਾਕੀ ਭਾਈ ਮੈਂ ਅੱਗੇ ਸਵਾਲ ਕੀਤਾ ਜੀ, ਹਨੂਮਾਨ ਸੀ ਹੈ ਨਾ,
ਹਾਂਜੀ,
ਉਹ ਇੱਡਾ ਭਾਰ ਕਿਵੇਂ ਚੱਕ ਕੇ ਉੱਡਿਆ ਤਾਂ ਨੀ?
ਇਹ ਤਾਂ ਸਿਆਣੇ ਬੰਦਿਆਂ ਦੀਆਂ ਗੱਲਾਂ ਨੇ, ਆਪਾਂ ਅੱਜ ਕਾਹਨੂੰ ਛੇੜਨੀਆਂ ਨੇ, ਹਨਾ। ਠੀਕ ਆ, ਕਹਿੰਦੇ
ਉਹ ਵੀ ਮੇਰੇ ਨਾਲ ਮੈਂ ਕੁਐਸਚਨ ਵੀ ਕੀਤਾ ਸੀ, ਮੈਂ ਕਿਹਾ ਫਿਰ ਸਿੱਟਿਆ ਕਿੱਥੇ, ਕਹਿੰਦਾ ਪਾਣੀ ਫੇਰ ਸੁੱਟਦਾ ਚੱਕ ਕੇ ਜਵਾਹ।
ਚਲੋ ਧੰਨਵਾਦ, ਧੰਨਵਾਦ, ਮਿਹਰਬਾਨੀ, ਮਿਹਰਬਾਨੀ। ਅੱਜ ਆਪਾਂ ਸਿਰਫ ਮੂਰਖਤਾ ਭਰਪੂਰ, ਮੂਰਖਤਾ ਭਰਪੂਰ ਨੀ, ਮਤਲਬ ਜਿਹੜਾ ਮੂਰਖਤਾ ਦਾ ਔਗਣ ਜਿਹਨੂੰ ਕਹਿ ਦਿੰਦੇ ਆ, ਉਹ ਗੁਣ ਵੀ ਹੁੰਦਾ ਇੱਕ ਤਰੀਕੇ ਦੇ ਨਾਲ। ਦੇਖੋ, ਮੂਰਖ ਬੰਦਾ ਹੁੰਦਾ ਜਿਹੜਾ, ਉਹਨੂੰ ਕਦੇ ਡਿਪਰੈਸ਼ਨ ਨੀ ਹੁੰਦਾ, ਕਦੇ ਉਹਨੂੰ ਬਿਮਾਰੀ ਉਹਨੂੰ ਬਹੁਤ ਘੱਟ ਲੱਗਦੀ ਆ, ਉਹਦੇ ਦਿਮਾਗ ਤੇ ਬੋਝ ਨੀ ਪੈਂਦਾ। ਇਹ ਦੋਨੇ ਤਿੰਨੇ ਚੀਜ਼ਾਂ ਤਾਂ ਆਪਾਂ ਭਾਲਦੇ ਫਿਰਦੇ ਆ ਨਾ, ਉਹਨੂੰ ਸ਼ਾਂਤੀ ਰਹਿੰਦੀ ਆ।
ਮੈਨੂੰ ਕਹਿੰਦਾ ਤੂੰ ਸਿਆਣਾ ਨੀ ਬਣਦਾ, ਮੈਂ ਸਿਆਣਾ ਬਣ ਕੇ ਮੂਰਖ ਬਣਨਾ?
ਧੰਨਵਾਦ, ਬਿਲਕੁਲ ਬਿਲਕੁਲ, ਮਿਹਰਬਾਨੀ, ਮਿਹਰਬਾਨੀ, ਬਹੁਤ ਬਹੁਤ। ਲਓ ਜੀ, ਤੁਹਾਨੂੰ ਪਤਾ ਆਪਾਂ ਮੰਗਲਵਾਰ ਵਾਲੇ ਦਿਨ ਕੁਝ ਮਿੰਟ ਕੇਨੀ ਧਾਲੀਵਾਲ ਜੀ ਦੇ ਨਾਲ ਬਿਤਾਉਂਦੇ ਹੁੰਦੇ ਆ, ਸਾਡੇ ਸਟੂਡੀਓ ਚ ਹਾਜ਼ਰ ਨੇ। ਪਿਛਲੇ 20 ਸਾਲਾਂ ਤੋਂ ਇਹ ਮੋਰਗੇਜ ਇੰਡਸਟਰੀ ਦੇ ਨਾਲ, 22 ਸਾਲਾਂ ਤੋਂ ਮੋਰਗੇਜ ਇੰਡਸਟਰੀ ਨਾਲ ਜੁੜੇ ਹੋਏ ਨੇ। ਇੱਕ ਵਾਰੀ ਇਹਨਾਂ ਨੇ ਜੇ ਤੁਹਾਨੂੰ ਯੈਸ ਕਰਤੀ ਵੀ ਮੋਰਗੇਜ ਹੋਊਗੀ, ਤੇ ਫਿਰ ਮੋਰਗੇਜ ਤੁਹਾਡੀ ਹੋਣੀ ਹੋਣੀ, ਫਿਰ ਤੁਸੀਂ ਬੇਫਿਕਰ ਹੋ ਕੇ ਬੈਠ ਜਾਣਾ, ਬਾਕੀ ਕੰਮ ਇਹਨਾਂ ਦਾ। ਇਹਨਾਂ ਨੇ ਤੁਹਾਨੂੰ ਇਨਫੋਰਮ ਕਰਦੇ ਰਹਿਣਾ ਵੀ ਆਹ ਤੁਹਾਡੀ ਅਪਰੂਵਲ ਆ ਗਈ ਹੈ, ਆਹ ਤੁਹਾਡੇ ਲੋਇਰ ਨੂੰ ਇੰਸਟਰਕਸ਼ਨਾਂ ਪਹੁੰਚ ਗਈਆਂ, ਤੇ ਆਹ ਹੁਣ ਮਨੀ ਵੀ ਟ੍ਰਾਂਸਫਰ ਹੋ ਗਿਆ, ਤੇ ਆਹ ਤੁਹਾਡੀ ਕਲੋਜ਼ਿੰਗ ਹੋ ਗਈ ਹੈ। ਧਾਲੀਵਾਲ ਸਾਹਿਬ ਨੇ ਕਿਹਾ ਸਵਾਗਤ ਤੁਹਾਡਾ ਅੱਜ ਪ੍ਰੋਗਰਾਮ ਚ।
ਥੈਂਕ ਯੂ ਜੀ, ਥੈਂਕ ਯੂ।
ਨੰਬਰ ਪਹਿਲਾਂ ਜੀ ਆਪਣੇ ਆਫਿਸ ਦਾ,
905-812-2800, 905-812-2800। ਮਾਈ ਆਫਿਸ ਇਜ਼ ਐਟ ਮੇ ਵਿਸੈਂਟ ਬਰਥਾਨੀਆ ਹਾਰਡਲੈਂਡ ਸੈਂਟਰ, ਜਿਹੜਾ ਕਲੀਨ ਟਾਇਰ ਦੇ ਮਗਲੇ ਪਾਸੇ ਪਲਾਜ਼ਾ, ਉਹਦੇ ਵਿਚ ਯੂਨਿਟ 206।
ਅੱਜ ਦੇ ਬੈਸਟ ਰੇਟ ਕੀ ਨੇ ਜੀ?
ਅੱਜ ਦੇ ਬੈਸਟ ਵਿਚ ਜਿਹੜਾ 3 ਸਾਲ ਦੇ ਰੇਟਸ ਨੇ, ਟਰਮ ਰੇਟਸ ਨੇ, ਤੇ 5 ਸਾਲ ਦੇ ਜਿਹੜੇ ਟਰਮ ਰੇਟਸ ਨੇ ਸੋ ਦੇ ਆਰ ਵੈਰੀ ਅਟਰੈਕਟਿਵ ਤੇ ਜਿਹੜੇ ਵੇਰੀਏਬਲ ਰੇਟ ਨੇ ਸਟੈਲ ਅਜੇ ਉੱਥੇ ਨੇ ਬਟ ਦੀਜ਼ ਟਰਮ ਰੇਟਸ ਆਰ ਵੈਰੀ ਅਟਰੈਕਟਿਵ ਦੀਜ਼ ਡੇਜ਼ ਔਰ ਜਿਹੜਾ ਇਹ ਰੇਟ ਆ ਇਹ ਜਿਹੜਾ ਰੇਟ ਆ ਬੇਸਡ ਔਨ ਨੇਚਰ ਆਫ ਦਾ ਮੋਰਗੇਜ ਇਕੁਇਟੀ ਐਂਡ ਦਾ ਪ੍ਰੋਪਰਟੀ ਬੇਸਡ ਔਨ ਡਾਊਨ ਪੇਮੈਂਟ ਐਜ਼ ਵੈਲ ਤੇ ਇਹਦਾ ਜਿਹੜਾ ਰੇਟ ਹੋ ਸਕਦਾ ਹੈਗਾ 4.75 ਤੋਂ ਲੈ ਕੇ 5.02 ਤੱਕ ਵੀ ਜਾ ਸਕਦਾ ਇਸ ਕਰਕੇ ਮੈਂ ਕਹਿੰਦਾ ਬੇਸਡ ਔਨ ਨੇਚਰ ਆਫ ਦਾ ਮੋਰਗੇਜ
ਹਾਂਜੀ
ਜਾਂ ਦੂਜੇ ਲਫ਼ਜ਼ਾਂ ਚ ਕਹਿ ਲੋ ਵੀ ਬੇਸਡ ਔਨ ਡਾਊਨ ਪੇਮੈਂਟ ਸੋ ਜੇ ਤਾਂ ਤੁਹਾਡੀ ਮੋਰਗੇਜ ਹੈਗੀ ਆ ਚਰਨਜੀਤ ਜਿਹੜੇ ਮੋਸਟਲੀ ਰੇਟਸ ਹੁੰਦੇ ਨੇ ਨਾ ਜਦੋਂ ਆਪਾਂ ਅਸੀਂ ਐਡਵਰਟਾਈਜਮੈਂਟ ਕਰਦੇ ਹਾਂ ਜਾਂ ਕਿਤੇ ਹੋਰ ਵੀ ਕੋਈ ਆਨਲਾਈਨ ਵੀ ਐਡਵਰਟਾਈਜਮੈਂਟ ਹੁੰਦੀ ਆ ਉਹ ਰੇਟ ਹੁੰਦੇ ਨੇ ਜਿਹੜੇ ਇੰਸ਼ੋਰਡ ਰੇਟ ਹੁੰਦੇ ਨੇ ਸੋ ਇੰਸ਼ੋਰਡ ਰੇਟ ਜਿਹੜੇ ਹੁੰਦੇ ਸੀ ਐਮ ਐਸ ਸੀ ਜਿਸ ਚ ਇਨਵੋਲਵ ਹੁੰਦੀ ਆ 20% ਤੋਂ ਘੱਟ ਜਿਹੜੇ ਡਾਊਨ ਪੇਮੈਂਟ ਲੋਕ ਦਿੰਦੇ ਨੇ ਪਰਚੇਜ਼ ਲਈ ਉਹਨਾਂ ਵਾਸਤੇ ਇਹ ਰੇਟ ਅਟਰੈਕਟਿਵ ਹੁੰਦੇ ਨੇ ਕਿਉਂਕਿ ਸੀ ਐਮ ਐਸ ਸੀ ਇਨਵੋਲਵ ਹੁੰਦੀ ਆ ਉਹਦੇ ਵਿਚ ਜਿਹੜਾ 4.75 ਮੈਂ ਕਹਿ ਰਿਹਾ ਇਹ ਸੀ ਐਮ ਐਸ ਸੀ ਹੈ ਜਿਹਦੇ ਵਿਚ 20% ਤੋਂ ਘੱਟ ਆ ਹੁਣ ਜੇ ਕੋਈ ਕਨਵੈਨਸ਼ਨਲ ਮੋਰਗੇਜ 20% ਜਾਂ ਉਹਦੇ ਉੱਪਰ ਦੇਣੇ ਆ ਜਾਂ ਰੇਟ ਆ ਉਹਦਾ ਰੇਟ ਹੈਗਾ ਨੇੜੇ 5 ਦੇ ਨੇੜੇ ਤੇੜੇ ਠੀਕ ਆ ਸੋ ਦੈਟਸ ਵਾਟ ਦਾ ਬਿਗ ਡਿਫਰੈਂਸ ਇਜ਼ ਬਾਕੀ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਇਟਸ ਆਲਵੇਜ਼ ਅਵੇਲੇਬਲ ਫਾਰ ਦੋਜ਼ ਇੰਡੀਵਿਜੁਅਲਸ ਦੇ ਹੈਵ ਅ ਬੈਡ ਕ੍ਰੈਡਿਟ ਜਾਂ ਜਿਨ੍ਹਾਂ ਦੀ ਇਨਕਮ ਵਗੈਰਾ ਘੱਟ ਰਹਿ ਜਾਂਦੀ ਹੈ ਨੋਟਸ ਅਸੈਸਮੈਂਟ ਦੇ ਉੱਤੇ ਸੈਲਫ ਇੰਪਲਾਈਡ ਇੰਡੀਵਿਜੁਅਲ ਜਿਹੜੇ ਹੁੰਦੇ ਨੇ ਕ੍ਰੈਡਿਟ ਮਾੜੇ ਹੁੰਦੇ ਆ ਜਿਨ੍ਹਾਂ ਲੋਕਾਂ ਦੇ ਉਹਨਾਂ ਵਾਸਤੇ ਵੀ ਹੈਵ ਅ ਸਿਕਿਓਰਡ ਲਾਈਨ ਆਫ ਕ੍ਰੈਡਿਟ ਜਿਹੜਾ ਰੇਟ ਆ ਰੇਟ 9.99 ਤੋਂ ਸਟਾਰਟ ਹੋ ਕੇ 13.99 ਤੱਕ ਵੀ ਜਾ ਸਕਦਾ ਬਟ ਜਿਹੜੀ ਉਹਨਾਂ ਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਮਿਲ ਸਕਦੀ ਆ ਜਿਵੇਂ ਅਸੀਂ ਹੁਣ 2 ਵੀਕ ਪਹਿਲਾਂ ਕਿਸੇ ਦੀ ਲਾਈਨ ਆਫ ਕ੍ਰੈਡਿਟ ਅਪਰੂਵ ਕਰਾਈ ਸੀ ਹੀ ਇਜ਼ ਇਨ ਕੰਸਟਰਕਸ਼ਨ ਬਿਜ਼ਨਸ ਉਹ ਲੋਕਾਂ ਦੇ ਜਿਹੜੇ ਹੈਗੇ ਨੇ ਵਾਸ਼ਰੂਮ ਰੈਨੋਵੇਟ ਕਰਨੇ ਜਾਂ ਬੇਸਮੈਂਟ ਬਣਾਉਣੀ ਉਹਦੇ ਵਿਚ ਆ ਤੋ ਹੁਣ ਤੁਹਾਨੂੰ ਪਤਾ ਵੀ ਜਿਹੜੇ ਕੰਸਟਰਕਸ਼ਨ ਵਾਲੇ ਦੇ ਜਿਹੜੇ ਮੋਸਟਲੀ ਅੱਧੇ ਪਚੱਧੇ ਇਨ੍ਹਾਂ ਦੇ ਕੈਸ਼ ਹੁੰਦੇ ਆ ਤੇ ਅੱਧੇ ਪਚੱਧੇ ਇਨ੍ਹਾਂ ਦੇ ਜਾਂਦੇ ਆ ਬਿਜ਼ਨਸ ਅਕਾਊਂਟ ਦੇ ਵਿਚ ਤੇ ਉਹਦੀ ਜਿਹੜੀ ਆ $35,000 ਜਿਹੜੀ ਜਾਂਦੀ ਆ ਬਿਜ਼ਨਸ ਅਕਾਊਂਟ ਦੇ ਵਿਚ ਤੇ ਅਸੀਂ ਉਹਨੂੰ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਦਵਾਤੀ ਆ $180,000 ਦੀ ਤੋ ਉਹਦੀ ਨੈਕਸਟ ਵੀਕ 9 ਤਰੀਕ ਨੂੰ ਅਪ੍ਰੈਲ 9 ਨੂੰ ਉਹਦੀ ਜਿਹੜੀ ਆ ਉਹ ਕਲੋਜ਼ਿੰਗ ਹੋ ਜਾਣੀ ਆ ਤੇ ਉਦੋਂ ਹੁਣ ਪੈਸੇ ਮਿਲ ਜਾਣੇ ਆ ਤੇ ਉਹਦੇ ਵਿਚ ਉਹਦੀ ਜਿਹੜੀ ਪਹਿਲੀ ਸੈਕਿੰਡ ਮੋਰਗੇਜ ਸੀ ਉਹ ਉਤਰ ਜਾਣੀ ਆ ਠੀਕ ਆ ਤੇ ਕੁਛ ਉਹਦੇ ਡੈਟਸ ਵਗੈਰਾ ਨੇ ਦੇਣ ਵਾਲੇ ਉਹਦੇ ਜਿਹੜੇ ਡੈਟ ਪੇ ਹੋ ਜਾਣੇ ਆ ਹਾਂਜੀ ਤੇ ਬਾਕੀ ਉਹਨੂੰ ਕੁਛ ਪੈਸੇ ਚਾਹੀਦੇ ਸੀ ਘਰ ਨੂੰ ਇੰਪਰੂਵਮੈਂਟ ਕਰਨਾ ਉਹਨੇ ਉਹਦੇ ਲਈ ਉਹ ਪੈਸੇ ਉਹਦੇ ਲਈ ਅਵੇਲੇਬਲ ਹੋ ਜਾਣਗੇ ਸੋ ਹੀ ਇਜ਼ ਇਨ ਅ ਵਿਨ-ਵਿਨ ਸਿਚੁਏਸ਼ਨ ਇਸ ਤਰ੍ਹਾਂ ਦੇ ਜਿਹੜੇ ਇੰਡੀਵਿਜੁਅਲ ਨੇ ਉਹ ਕਾਫੀ ਨੇ ਠੀਕ ਹੈ ਸੋ ਸੈਲਫ ਇੰਪਲਾਇਡ ਇੰਡੀਵਿਜੁਅਲ ਉਹਨਾਂ ਦੀ ਜਿਹੜੀ ਆ ਇਹ ਇਸ ਅ ਬਿਗ ਹੈਲਪ ਜਿਹੜਾ ਰੇਟ ਆ 180,000 ਦੀ ਜਿਹੜੀ ਲਾਈਨ ਆਫ ਕ੍ਰੈਡਿਟ ਵੀ ਉਹਨੂੰ ਮਿਲ ਗਈ ਹਾਂਜੀ ਕੈਸ਼ ਇਨ ਹਿਜ਼ ਹੈਂਡ ਤੇ ਬਾਕੀ ਉਹਨੂੰ ਜਿਹੜਾ ਉਹਦੀਆਂ ਆਹ ਜਿਹੜੀਆਂ ਮੋਰਗੇਜ ਉੱਤਰ ਗਈ ਡੈਟ ਪੇ ਹੋ ਗਏ ਘਰ ਦੀ ਇੰਪਰੂਵਮੈਂਟ ਹੋ ਗਈ ਤੋ ਦੈਟਸ ਵਾਟ ਵੀ ਡੂ 9058122800 ਤੁਸੀਂ ਮੋਰਗੇਜ ਲਈ ਆ 6 ਲੱਖ ਦੀ ਪਰ ਜਿਹੜੇ ਰਜਿਸਟਰ ਹੋ ਜਾਂਦੀ ਹੈ ਮੋਰਗੇਜ ਉਹ ਮਿਲੀਅਨ ਦੀ ਹੋ ਜਾਂਦੀ ਹੈ ਮੋਸਟ ਆਫ ਲੈਂਡਰ ਦੇ ਡੂ ਦਿਸ ਕਾਇੰਡ ਆਫ ਸਟਫ ਦੀਜ਼ ਡੇਜ਼ ਸੋ ਨਾਟ ਦੀਜ਼ ਡੇਜ਼ ਦੇ ਆਰ ਡੂਇੰਗ ਸਿੰਸ ਲਾਸਟ 5-7-10 ਈਅਰਸ ਰਾਈਟ ਨਾਓ ਤੋ ਜੇ ਜਿਹੜੀ ਇਸ ਤਰ੍ਹਾਂ ਦੀਆਂ ਮੋਰਗੇਜ ਰਜਿਸਟਰ ਹੋਈਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਮੋਸਟਲੀ ਐਕੁਇਟੀ ਆ ਉਹ ਜਿਹੜੇ ਲੈਂਡਰ ਨੇ ਉਹ ਕੈਪਚਰ ਕਰ ਲੈਂਦੇ ਆ ਤੇ ਉਹਦੇ ਮਗਰ ਫਿਰ ਜਿਹੜੀ ਆ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਆ ਈਵਨ ਅਲਟਰਨੇਟਿਵ ਲੈਂਡਰ ਤੋਂ ਵੀ ਨਹੀਂ ਹੁੰਦੀ ਹੈਗੀ ਬਟ ਉਹਦੇ ਲਈ ਜਿਹੜਾ ਕੁਛ ਹੱਦ ਤੱਕ ਇਹ ਆ ਵੀ ਸੈਕਿੰਡ ਮੋਰਗੇਜ ਫਿਰ ਉਹਨਾਂ ਦਾ ਜਿਹੜਾ ਰਹਿ ਜਾਂਦਾ ਅਗਰ ਉਹਨੂੰ ਰੀਅਲੀ ਇਫ ਦੇ ਰੀਅਲੀ ਵਾਂਟ ਦਾ ਫੰਡਸ ਅਗੇਂਸਟ ਦਾ ਪ੍ਰੋਪਰਟੀ ਫਿਰ ਉਹ ਸਿਰਫ ਇਸ ਤਰ੍ਹਾਂ ਦੀਆਂ ਪ੍ਰਾਈਵੇਟ ਫੰਡਿੰਗ ਉਹਨਾਂ ਵਾਸਤੇ ਰਹਿ ਜਾਂਦੀ ਆ ਬਟ ਅਗੇਨ ਇਹਦੇ ਵਿੱਚ ਚੱਲ ਜੀ ਤੇ ਜਿਹੜੀਆਂ ਕੋਲੈਟਰਲ ਮੋਰਗੇਜ ਜਿਹੜੀਆਂ ਰਜਿਸਟਰ ਹੁੰਦੀਆਂ ਨੇ ਉਹ ਕਿਉਂ ਰਜਿਸਟਰ ਹੁੰਦੀਆਂ ਮੈਂ ਬੜੀ ਵਾਰੀ ਲੋਕਾਂ ਨੂੰ ਕਿਹਾ ਕਿਉਂਕਿ ਮੋਸਟਲੀ ਲੋਕਾਂ ਦੇ ਵਿੱਚ ਅਵੇਅਰਨੈਸ ਨਹੀਂ ਹੁੰਦੀ ਨਾ ਕੋਈ ਉਹਨਾਂ ਨੂੰ ਦੱਸਦਾ ਨਾ ਕੋਈ ਪੁੱਛਦਾ
ਤੁਸੀਂ 1 ਅਪ੍ਰੈਲ ਵਾਲੇ ਦਿਨ ਅਵੇਅਰਨੈਸ ਦੀ ਗੱਲ ਕਿਉਂ ਕਰਦੇ ਹੋ
ਚਲੋ ਮੇਰਾ ਫਰਜ਼ ਆ ਡਜ਼ਨਟ ਮੈਟਰ ਇੱਕ ਅਪ੍ਰੈਲ ਆ ਜਾਂ 2 ਅਪ੍ਰੈਲ ਆ, ਬਟ ਮੇਰਾ ਫਰਜ਼ ਬਣਦਾ ਲੋਕਾਂ ਨੂੰ ਦੱਸਣ ਦਾ, ਅਵੇਅਰ ਕਰਨ ਦਾ. ਸੋ ਯੂ ਆਰ ਲਾਫਿੰਗ ਰਾਈਟ ਨਾਓ.
ਇੱਕੋ ਇੱਕ ਦਿਨ ਆਉਂਦਾ, ਉਹਦੇ ਤਾਂ ਦਿਮਾਗ ਨੂੰ
ਸ਼ਾਂਤ ਰਹਿਣ ਦੇਣ, ਅੱਜ ਰਹਿਣ
ਤਾਂ ਨਹੀਂ ਕਰੋ.
ਓਕੇ, ਸੋ ਜਦੋਂ ਵੀ ਤੁਸੀਂ ਕੋਈ ਮੋਰਗੇਜ ਸਾਈਨ ਕਰਦੇ ਹੋ, ਡਜ਼ਨਟ ਮੈਟਰ ਚਾਹੇ ਤੁਸੀਂ ਕਿਸੇ ਬੈਂਕ ਨਾਲ ਕਰਦੇ ਹੋ, ਕਿਸੇ ਬ੍ਰੋਕਰ ਨਾਲ ਕਰਦੇ ਹੋ, ਉਦੋਂ ਪਹਿਲਾ ਕੁਐਸਚਨ ਇਹ ਪੁੱਛੋ, ਕਹੋ ਜੀ ਜਿਹੜੀ ਮੇਰੀ ਰਜਿਸਟਰ ਹੋਣੀ ਆ ਉਹ ਕਿੰਨੇ ਤੇ ਹੋਣੀ ਆ, ਕੀ ਜਿਹੜੀ ਮੈਂ ਮੋਰਗੇਜ 6 ਲੱਖ ਦੀ ਜਾਂ 5 ਲੱਖ ਦੀ ਲੈ ਰਿਹਾ, ਕੀ ਉਹਦੇ ਉੱਤੇ ਰਜਿਸਟਰ ਹੋਣੀ ਆ, ਕਿ ਕੀ ਜਿਹੜੀ ਮੈਂ ਪ੍ਰੋਪਰਟੀ ਦੀ ਵੈਲਿਊ ਆਉਂਦੀ ਆ ਜਿੰਨੀ ਦੀ ਪ੍ਰੋਪਰਟੀ ਲੈ ਰਿਹਾ ਉਹਦੇ ਉੱਤੇ ਰਜਿਸਟਰ ਹੋਣੀ ਆ, ਉਨੀ ਅਮਾਊਂਟ ਰਜਿਸਟਰ ਹੋਣੀ ਆ, ਠੀਕ ਆ. ਤੋ ਇਹ ਆਪਸ਼ਨਲ ਹੁੰਦਾ ਚਰਨਜੀਤ, ਕਈ ਵਾਰੀ ਆਪਾਂ ਇਹ ਕਹਿੰਦੇ ਨਹੀਂ ਜੀ ਉਹ ਤਾਂ ਬੈਂਕ ਨੇ ਕਰਤੀ ਜੀ, ਆਹ ਹੋ ਗਿਆ ਜੀ, ਉਹ ਹੋ ਗਿਆ. ਸੋ
ਪਰ ਬੈਂਕ ਉਹਦੇ ਵਿੱਚ
ਨਹੀਂ, ਉਹਦੇ ਵਿੱਚ ਜਿਹੜਾ ਹੈਗਾ, ਤੁਸੀਂ ਜਿਵੇਂ ਫਾਰ ਐਗਜ਼ਾਮਪਲ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਜਦੋਂ ਮੈਂ ਮੇਰੇ ਕੋਲ ਟੀਡੀ ਬੈਂਕ ਦੀਆਂ ਇੰਸਟਰਕਸ਼ਨ ਆਉਂਦੀਆਂ ਕਿਸੇ ਦੀ, ਮੈਂ ਟੀਡੀ ਬੈਂਕ ਤੋਂ ਮੋਰਗੇਜ ਲੈ ਕੇ ਦਿੰਦਾ ਫਾਰ ਐਗਜ਼ਾਮਪਲ, ਮੇਰੇ ਕੋਲ ਕੋਈ ਸਾਈਨ ਕਰਨ ਆਉਂਦਾ, ਠੀਕ ਆ. ਉਹਦੇ ਵਿੱਚ ਇੱਕ ਕਾਲਮ ਹੁੰਦਾ ਵੀ ਜੇ ਤਾਂ ਤੁਸੀਂ ਜਿੰਨੇ ਦੀ ਮੋਰਗੇਜ ਲਈ ਆ ਉਹਨੇ ਤੇ ਰਜਿਸਟਰ ਕਰਨੀ ਆ ਤਾਂ ਐ ਤੇ ਟੈਕ ਮਾਰਕ ਕਰ ਦੋ.
ਹਾਂਜੀ,
ਠੀਕ ਆ. ਸੋ ਜੇ ਤੁਸੀਂ ਉਦੋਂ ਵੱਧ ਤੇ ਰਜਿਸਟਰ ਕਰਾਉਣੀ ਆ ਤਾਂ ਐ ਤੇ ਟੈਕ ਮਾਰਕ ਕਰ ਦੋ, ਉਹ ਆਪਸ਼ਨ ਲਿਖੀ ਹੁੰਦੀ ਆ ਤੁਹਾਡੀ.
ਅੱਛਾ ਜੀ.
ਤੇ ਮੈਂ ਤਾਂ ਮੋਸਟਲੀ ਲੋਕਾਂ ਨੂੰ ਇਹੀ ਕਹਿਣਾ ਜਿੰਨੀ ਮੋਰਗੇਜ ਤੁਸੀਂ ਲਈ ਆ ਉਹ ਤੇ ਕਰੋ, ਕਿਉਂਕਿ ਨਾ ਤਾਂ ਮੈਨੂੰ ਕੋਈ ਉਹਦਾ ਨੁਕਸਾਨ ਆ,
ਹਾਂਜੀ,
ਨਾ ਕੋਈ ਫਾਇਦਾ. ਮੈਨੂੰ ਫਾਇਦਾ ਇਹ ਹੁੰਦਾ ਕਿ ਜਦੋਂ ਕਿਸੇ ਕਲਾਇੰਟ ਨੂੰ ਬਾਅਦ ਦੇ ਵਿੱਚ ਕੋਈ ਸਿਕਿਓਰ ਲਾਈਨ ਆਫ ਕ੍ਰੈਡਿਟ ਚਾਹੀਦੀ ਆ ਜਾਂ ਹੋਰ ਚਾਹੀਦੀ, ਉਹਦੇ ਵਿੱਚ ਇਕੁਇਟੀ ਹੈਗੀ ਆ, ਤਾਂ ਕਿ ਸਾਰੀ ਇਕੁਇਟੀ ਦੇ ਉੱਤੇ ਜਿਹੜਾ ਸਾਰੀ ਇਕੁਇਟੀ ਨੂੰ ਉਹ ਲੈਂਡਰ ਕੈਪਚਰ ਨਾ ਕਰ ਲਵੇ. ਸੋ ਮੈਂ ਤਾਂ ਆਪਣੇ ਆਪ ਹੀ ਟੈਕ ਮਾਰਕ ਕਰ ਦਿੰਦਾ ਕਲਾਇੰਟ ਦੇ ਬਿਹਾਫ ਤੇ ਵੀ ਅਸੀਂ ਜਿੰਨੇ ਦੀ ਮੋਰਗੇਜ 5 ਲੱਖ ਦੀ ਜਾਂ 4 ਲੱਖ ਦੀ ਲੈਣੀ ਆ ਉਹਦੇ ਉੱਤੇ ਜਿਹੜੀ ਹੈ ਉਨੀ ਮੋਰਗੇਜ ਹੀ ਰਜਿਸਟਰ ਕੀਤੀ ਜਾਵੇ.
ਬੜਾ ਇੰਪੋਰਟੈਂਟ ਪੁਆਇੰਟ ਹੈ ਜੀ.
ਇੰਪੋਰਟੈਂਟ,
ਕਈ ਵਾਰੀ ਬਾਅਦ ਦੇ ਵਿੱਚ ਫਿਰ ਨਹੀਂ ਨਵਾਂ ਲੈਂਡਰ ਸੈਕੰਡ ਲੈਂਡਰ ਕਹਿੰਦਾ ਵੀ ਆ ਬੈਂਕ ਤੋਂ ਲਿਖਾ ਕੇ ਲੈ ਕੇ ਆ ਵੀ ਵੈਦਰ ਆਈ ਕੈਨ ਰਜਿਸਟਰ ਸੈਕੰਡ ਮੋਰਗੇਜ ਆਰ ਨਾਟ.
ਨੋ, ਉਹਦੇ ਵਿੱਚ ਕੀ ਆ ਕਿ ਫਾਰ ਐਗਜ਼ਾਮਪਲ, ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ, ਉਹ ਕਿਸੇ ਦੀ ਅਸੀਂ ਸਿਕਿਓਰ ਲੈਂਡ ਕਾਰਡ ਬਣਾਉਣੀ ਸੀ ਚਰਨਜੀਤ, ਤੋ ਉਹਦੀ 6.5 ਲੱਖ ਦੀ ਪ੍ਰੋਪਰਟੀ ਆ.
ਹਾਂਜੀ.
ਹੁਣ
ਹਾਂਜੀ
2 ਸਾਲ ਪਹਿਲਾਂ ਉਹਨੇ ਲਈ ਸੀ 5.5 ਦੀ.
ਹਾਂਜੀ.
ਹੁਣ ਉਹ ਚਲੋ ਪ੍ਰੋਪਰਟੀ ਵੈਲਿਊ ਉਹਦੀ ਵਧੀ ਹੋਈ ਆ ਉੱਥੇ.
ਹਾਂਜੀ.
ਤੇ ਉਹਦੇ ਵਿੱਚ ਕੀ ਹੋਇਆ, ਮੋਰਗੇਜ ਤਾਂ ਉਹਨੇ ਲਈ ਸੀ 4,40,000 ਦੀ.
ਹਾਂਜੀ.
ਤੇ ਬੈਂਕ ਨੇ ਸਕੋਸ਼ੀਆ ਬੈਂਕ ਨੇ, ਚਲੋ ਬੈਂਕ ਦਾ ਨਾਂ ਵੀ ਲੈ ਦਿੰਦਾ, ਆਈ ਡੋਂਟ ਕੇਅਰ, ਸੋ ਸਕੋਸ਼ੀਆ ਬੈਂਕ ਨੇ 5,50,000 ਦੀ ਜਿਹੜੀ ਮੋਰਗੇਜ ਆ ਉਹ ਰਜਿਸਟਰ ਕੀਤੀ.
ਬਿਲਕੁਲ
ਠੀਕ ਆ. ਹੁਣ ਉਹ ਸਟੱਕ ਹੋ ਗਿਆ. ਹੁਣ ਉਹਨੂੰ ਜੇ ਉਹਦੀ ਪਹਿਲਾਂ ਹੀ ਜਿੰਨੇ ਦੀ ਮੋਰਗੇਜ 4, 35, 40 ਦੀ ਜਿੰਨੇ ਦੀ ਲਈ ਸੀਗੀ, ਜੇ ਉਹਨੇ ਦੀ ਰਜਿਸਟਰ ਹੋ ਜਾਂਦੀ, ਦੇਖੋ 2 ਲੱਖ ਦੀ ਉਹਦੇ ਕੋਲ ਇਕੁਇਟੀ ਪਈ ਹੈ, 2 ਲੱਖ ਦੇ ਵਿੱਚ ਉਹਨੂੰ $100,000 ਈਜ਼ੀਲੀ ਲਾਈਨ ਆਫ ਕ੍ਰੈਡਿਟ ਮਿਲ ਜਾਣੀ ਸੀਗੀ. ਠੀਕ ਆ. ਤੋ ਹੀ ਸਟੱਕ ਰਾਈਟ ਨਾਓ, ਉਹ ਕਿਤੇ ਨਹੀਂ ਜਾ ਸਕਦਾ. ਠੀਕ ਆ. ਸੋ ਇਸ ਕਰਕੇ ਇਹ ਚੀਜ਼ਾਂ ਬੜਾ ਮੈਟਰ ਕਰਦੀਆਂ ਨੇ ਜਦੋਂ ਤੁਸੀਂ ਕਿਤੇ ਮੋਰਗੇਜ ਲੈਂਦੇ ਹੋ, ਉਦੋਂ ਇਹ ਪੁੱਛੋ ਵੀ ਕੀ ਜਿਹੜੀ ਹੈ ਮੋਰਗੇਜ ਆ ਰਜਿਸਟਰ ਕਿੰਨੇ ਦੀ ਹੋ ਰਹੀ ਆ. ਅਗਰ ਤੁਸੀਂ ਥੋੜੀ ਹੋ ਗਈ, ਬਾਅਦ ਚ ਹੁਣ ਬਸ ਸਕੋਸ਼ੀਆ ਵਾਲਾ ਮੁੰਡਾ ਤੁਰਿਆ ਫਿਰੇ ਬੈਂਕ ਦੇ ਕੋਲੇ, ਬੈਂਕ ਕਹਿੰਦਾ ਸੋਰੀ ਅਸੀਂ ਨੀ ਕਰਨੀ.
ਹਾਂਜੀ.
ਜੇ ਉਹ ਕਹੇ ਨਹੀਂ ਜੀ ਤੁਸੀਂ ਉਦੋਂ ਕਿਉਂ ਨੀ ਦੱਸਿਆ, ਉਹ ਕਹਿੰਦੇ ਤੂੰ ਉਦੋਂ ਕਰ ਲੈਂਦਾ ਜੋ ਕਰਨਾ ਸੀ, ਹੁਣ ਨੀ ਅਸੀਂ ਕਰ ਸਕਦੇ. ਤੇ ਜੇ ਤੂੰ ਬਾਹਲਾ ਹੀ ਸਾਡੇ ਖੜੇ ਪੈਂਦਾ ਤਾਂ ਸਾਡੇ ਪੈਸੇ ਮੋੜ ਦੇ, ਕਿਤੋਂ ਹੋਰ ਤੋਂ ਮੋੜਦੇ ਲੈ ਲਾ ਆਪਦੀ ਫਸਟ ਮੋੜਗੇ. ਇਹ ਬੜੇ ਲੋਕਾਂ ਨਾਲ ਹੋਇਆ ਔਰ ਮੇਰਾ ਐਕਸਪੀਰੀਅੰਸ ਬੜੇ ਲੋਕਾਂ ਨਾਲ ਆਇਆ, ਤੇ ਬਾਅਦ ਚ ਲੋਕ ਆ ਸਟੱਕ ਹੁੰਦੇ ਵੀ ਮੈਂ ਦੇਖਿਆ, ਔਰ ਉਹਨਾਂ ਸਟੱਕ ਲੋਕਾਂ ਨੂੰ ਮੈਂ ਸੈਕਿੰਡ ਮੋੜਗੇ ਦਾ ਹਾਈ ਰੇਟ ਤੇ ਵੀ ਲੈ ਕੇ ਦਿੱਤੀਆਂ ਨੇ. ਠੀਕ ਆ. ਇਹ ਚ ਨੁਕਸਾਨ ਕੀ, ਮੇਰੇ ਤਾਂ ਪੈਸੇ ਚੰਚੀ ਤੋਰਨੇ ਬਣਨੇ ਆ. ਠੀਕ ਆ. ਸੋ ਮੇਰਾ ਤਾਂ ਮੀਟਰ ਉਨਾ ਹੀ ਘੁੰਮਣਾ, ਪਰ ਨੁਕਸਾਨ ਕੀ ਦਾ, ਨੁਕਸਾਨ ਲੋਕਾਂ ਦਾ ਹੋ ਜਾਂਦਾ.
905-812-2800 ਤੇ ਇਹਨਾਂ ਨੂੰ ਕਾਲ ਕਰਨਾ ਜੀ. ਕੋਈ ਮੋਰਗੇਜ ਕਰਾਉਣੀ ਹੈ, ਮੋਰਗੇਜ ਰਿਨਿਊਅਲ ਆਈ ਹੋਈ ਹੈ, ਨਵਾਂ ਘਰ ਲਿਆ, ਕੋਈ ਕੌਂਡੋ ਲਈ ਹੈ, ਰੀਸੇਲ ਹੋਮ ਲਿਆ, ਇੱਕ ਵਾਰੀ ਇਹਨਾਂ ਨੇ ਕਹਿਤਾ ਮੋਰਗੇਜ ਹੋਊਗੀ, ਬਸ ਫਿਰ ਤੁਸੀਂ ਬੇਫਿਕਰ ਹੋ ਕੇ ਬੈਠ ਜਾਣਾ. ਜਦੋਂ ਗੱਲ ਬੇਫਿਕਰੀ ਦੀ ਆਉਂਦੀ ਹੈ ਜੀ, ਤੇ ਲੋਕ ਕਹਿ ਦਿੰਦੇ ਆ ਵੀ ਠੀਕ ਆ, ਅਸੀਂ ਤਾਂ ਬੇਫਿਕਰ ਹੋ ਕੇ ਬੈਠ ਜਾਂਦੇ, ਪਰ ਅਸੀਂ ਗੱਲ ਸੁਣੀ ਆ ਵੀ ਬੈਂਕ ਕਲੋਜ਼ਿੰਗ ਤੋਂ 1 ਦਿਨ ਪਹਿਲਾਂ ਕ੍ਰੈਡਿਟ ਵਗੈਰਾ ਚੈੱਕ ਕਰ ਲੈਂਦੀ ਹੈ ਜੀ. ਫਿਰ
ਕੀ ਹੁੰਦਾ? ਓਕੇ. ਸੋ ਤੁਸੀਂ ਕਹਿ ਰਹੇ, ਤੁਸੀਂ ਇਹ ਪੁੱਛ ਰਹੇ ਵੀ ਜੇ ਬੈਂਕ 1 ਦਿਨ ਪਹਿਲਾਂ ਕ੍ਰੈਡਿਟ ਚੈੱਕ ਕਰ ਲਵੇ ਫਿਰ ਕੀ ਹੁੰਦਾ?
ਹਾਂਜੀ.
ਓਕੇ. ਸੋ ਦਿਸ ਇਜ਼ ਨਾਟ ਦਾ ਨਾਰਮਲ ਐਕਸਰਸਾਈਜ਼ ਚਰਨਜੀਤ.
ਹਾਂਜੀ.
ਪਰ ਜਿਹੜਾ ਬੈਂਕ ਆ ਜਿਹਨੇ ਤੁਹਾਨੂੰ 5-7 ਲੱਖ ਦੇਣਾ, ਉਹਦਾ ਰਾਈਟ ਆ ਕਿ ਉਹ ਤੁਹਾਨੂੰ 1 ਦਿਨ ਪਹਿਲਾਂ ਵੀ ਕ੍ਰੈਡਿਟ ਚੈੱਕ ਕਰ ਸਕਦੇ ਆ, ਹਨਾ. ਤੇ ਉਹ ਦੇਖਣ ਲਈ ਕਿ ਜੋ ਤੁਸੀਂ ਅੱਜ ਤੋਂ ਮਹੀਨਾ ਪਹਿਲਾਂ ਸਾਡੇ ਕੋਲ ਮੋਰਗੇਜ ਦੀ ਐਪਲੀਕੇਸ਼ਨ ਕੀਤੀ ਸੀ, ਕੀ ਤੁਹਾਡਾ ਕ੍ਰੈਡਿਟ ਉੱਥੇ ਹੀ ਆ, ਜੋ ਵੀ ਤੁਹਾਡੇ ਡੈਟ ਸੀਗੇ ਕੀ ਉਨਾ ਹੀ ਆ, ਕਿਤੇ ਇਹ ਤਾਂ ਨਹੀਂ ਵੀ ਤੁਸੀਂ ਡੈਟ ਕੋਈ ਹੋਰ ਚੱਕ ਲਿਆ,
ਡਾਲਰ
ਲੋਨ ਚੱਕ ਲਿਆ, ਔਰ ਤੁਹਾਡੀ ਜਿਹੜੀ ਰੇਸ਼ੋਜ਼ ਨੇ, ਕੁਆਲੀਫਾਈਂਗ ਰੇਸ਼ੋਜ਼ ਨੇ, ਉਹ ਜਿਹੜੀਆਂ ਉਹ ਵਿਗੜ ਜਾਣ,
ਕਿਤੇ ਵੀਜ਼ਾ ਵੂਜ਼ਾ ਤਾਂ ਨਹੀਂ ਅਪਲਾਈ ਕਰਦਾ 20-50
ਜਾਂ ਕਿਤੇ ਹੋਰ ਤਾਂ ਨਹੀਂ ਕੋਈ ਕਿਤੋਂ ਪੰਗਾ ਲੈ ਲਿਆ ਕਿਤੇ, ਉਸ ਤੋਂ ਬਾਅਦ ਫਿਰ ਕੀ ਹੁੰਦਾ ਹੈਗਾ ਜੋ ਤੁਸੀਂ ਏਦਾਂ ਦਾ ਕੋਈ, ਫਿਰ ਇਹ ਵੀ ਬੈਂਕ ਦੇਖਦਾ ਕਿਤੇ ਕੋਈ ਡਾਊਨ ਪੇਮੈਂਟ ਤਾਂ ਨਹੀਂ ਕੋਈ ਕ੍ਰੈਡਿਟ ਕਾਰਡ ਤੋਂ ਚੱਕ ਕੇ ਦੇਤੀ ਜਾਂ ਲਾਈਨ ਆਫ ਕ੍ਰੈਡਿਟ ਤੋਂ ਚੱਕ ਕੇ ਦੇਤੀ ਤੁਸੀਂ, ਤੋ ਇਹ ਹਰ ਚੀਜ਼ ਨੂੰ ਜਿਹੜਾ ਬੈਂਕ ਆ ਉਹ ਚੈੱਕ ਕਰ ਸਕਦਾ, ਬਟ ਇਟਸ ਨਾਟ ਨਾਰਮਲ ਐਕਸਰਸਾਈਜ਼।
ਓਕੇ ਜੀ, ਇਹਦਾ ਮਤਲਬ ਦੋਸਤੋ ਤੁਸੀਂ ਸਾਵਧਾਨ ਰਿਹਾ ਕਰੋ, ਤੁਸੀਂ ਤੁਹਾਡੀ ਅਪਰੂਵਲ ਹੋ ਗਈ ਮੋਰਗੇਜ, ਕਲੋਜ਼ਿੰਗ ਤੁਹਾਡੀ 2 ਮਹੀਨੇ ਬਾਅਦ ਆ, ਫਿਰ ਤੁਸੀਂ ਨਾ ਕਾਰ ਲੋਨ ਲੈਣਾ ਨਾ ਕਿਤੇ ਹੋਰ ਐਪਲੀਕੇਸ਼ਨ ਦੇਣੀ, ਸਾਵਧਾਨ ਰਹੇ।
ਮੈਂ ਸੋਰੀ ਤੁਹਾਡੀ ਗੱਲ ਵਿੱਚ, ਮੈਂ ਇਸੇ ਕਰਕੇ ਲੋਕਾਂ ਨੂੰ ਕਹਿਣਾ ਹੁੰਦਾ ਕਿ ਜਦੋਂ ਵੀ ਤੁਹਾਡੀ ਐਪਲੀਕੇਸ਼ਨ ਹੋ ਜਾਂਦੀ ਆ ਕਲੋਜ਼ਿੰਗ ਤੱਕ ਫੰਡਿੰਗ ਤੱਕ ਆਪਦੇ ਕ੍ਰੈਡਿਟ ਨੂੰ ਟੱਚ ਨਾ
ਟੱਚ ਨਾ ਕਰੋ। ਅੱਛਾ, ਹੁਣ ਇੱਥੇ ਕਈ ਸੱਜਣ ਕਹਿੰਦੇ ਫਿਰ ਡਾਊਨ ਪੇਮੈਂਟ ਕਿਸ ਤੋਂ ਫੜ ਕੇ ਦੇ ਦਈਏ, ਮਾਮੇ ਚਾਚੇ ਮੁੰਡੇ ਦੇ, ਮਾਮੇ ਚਾਚੇ ਦੇ ਮੁੰਡੇ ਤੋਂ ਕਿਤੇ ਹੋਰ, ਫਿਰ ਕਾਗਜ਼ਾਂ ਤਾਂ ਪੈਂਦੀ ਨੀ, ਫਿਰ ਉਹ ਡਾਊਨ ਪੇਮੈਂਟ ਉਧਾਰੀ ਲੈ ਕੇ ਦੇਤੀ ਫਿਰ
ਨਹੀਂ। ਸੋ ਜਿਹੜੀ ਡਾਊਨ ਪੇਮੈਂਟ ਆ ਚੰਦੀ, ਡਾਊਨ ਪੇਮੈਂਟ ਦਾ ਪੈਰਾਮੀਟਰ ਲੈਂਡਰਸ ਦਾ ਇਹ ਆ ਕਿ ਜਿਹੜੀ ਡਾਊਨ ਪੇਮੈਂਟ ਆ ਉਹ ਤੁਸੀਂ ਆਪਦੇ ਚਾਚੇ ਮਾਮੇ ਜਾਂ ਕਿਤੇ ਹੋਰ ਤੋਂ ਜਾਂ ਫਰੈਂਡ ਤੋਂ ਨਹੀਂ ਬਾਰੋ ਕਰ ਸਕਦੇ। ਸੋ ਕਈ ਕਹਿੰਦੇ ਜੀ ਮੈਂ ਆਪਦੇ ਫਰੈਂਡ ਤੋਂ ਲੈ ਲੈਣਾ ਜੀ 50,000, ਬਾਅਦ ਚ ਮੋੜ ਦੂੰਗਾ, ਮੈਂ ਆਪਦੇ ਮਾਮੇ ਤੋਂ ਲੈ ਲੈਣਾ, ਆਪ ਤੋਂ ਲੈ ਲੈਣਾ, ਤਿਮਕੇ ਤੋਂ ਲੈ ਲੈਣਾ, ਹਨਾ। ਸੋ ਨਹੀਂ, ਜਿਹੜਾ ਬੈਂਕ ਆ ਉਹ ਚਾਹੁੰਦੇ ਆ ਵੀ ਜਿਹੜੀ ਡਾਊਨ ਪੇਮੈਂਟ ਆ ਤੁਹਾਡੇ ਇਮੀਡੀਏਟ ਫੈਮਿਲੀ ਮੈਂਬਰ ਕੋਲ ਹੋਣੀ ਚਾਹੀਦੀ ਆ। ਇਮੀਡੀਏਟ ਫੈਮਿਲੀ ਮੈਂਬਰ ਮੀਨਸ ਤੁਹਾਡਾ ਭਰਾ ਹੋਵੇ, ਤੁਹਾਡੀ ਭੈਣ ਹੋਵੇ, ਤੁਹਾਡੇ ਪੇਰੈਂਟਸ ਹੋਣ, ਤੁਹਾਡੇ ਬੱਚੇ ਹੋਣ, ਤੁਹਾਡਾ ਸਪਾਊਸ ਹੋਵੇ, ਤੋ ਇਹ ਇਮੀਡੀਏਟ ਫੈਮਿਲੀ ਮੈਂਬਰ ਚਾਹੁੰਦੇ, ਈਵਨ ਭਤੀਜੇ ਭਾਣਜੇ ਆਪਣੀ ਇਮੀਡੀਏਟ ਫੈਮਿਲੀ ਮੈਂਬਰ ਚਾਹੁੰਦੇ, ਠੀਕ ਆ। ਸੋ ਈਵਨ ਤੁਸੀਂ ਇਹ ਦੇਖੋ ਕਿ ਹੋਮ ਟਰੱਸਟ ਵਰਗੇ ਇੰਨੇ ਰਿਲੈਕਸ ਲੈਂਡਰ ਨੇ, ਇਹ ਵੀ ਅਲਾਓ ਨਹੀਂ ਕਰਦੇ ਹੈਗੇ ਫਰੈਂਡ ਤੋਂ ਜਾਂ ਮਾਮੇ ਚਾਚੇ ਤੋਂ ਜਿਹੜੀ ਮੋਰਗੇਜ ਜਿਹੜੀ ਆ ਤੁਹਾਡੀ ਡਾਊਨ ਪੇਮੈਂਟ ਫੜਨੀ। ਸੋ ਹੁਣ ਫਿਰ ਕਈ ਲੋਕ ਇੱਥੇ ਆ ਜਾਂਦੇ, ਕਹਿ ਜਾਂਦੇ ਆ ਵੀ ਸਾਡੇ ਤਾਂ ਜੀ ਇੰਡੀਆ ਤੋਂ ਅਸੀਂ ਜ਼ਮੀਨ ਵੇਚੀ ਸੀਗੀ, ਹਨਾ, ਤੇ ਉਹਦੇ ਸਾਡੇ ਪੈਸੇ ਇੰਡੀਆ ਤੋਂ ਅਸੀਂ ਪੈਸੇ ਸਿੱਧੇ ਆਪਦੇ ਅਕਾਊਂਟ ਚ ਪਵਾ ਲਏ ਆ, ਉਥੋਂ ਕਿਸੇ ਨੇ ਪੈਸੇ ਕਿਸੇ ਨੂੰ ਦੇਤੇ, ਹਵਾਲਾ ਟਾਈਪ ਕਾਇੰਡ ਆਫ ਥਿੰਗ ਉਥੇ ਕਿਸੇ ਨੂੰ ਦੇਤੇ, ਉਹਨੇ ਜੀ ਮੇਰੇ ਅਕਾਊਂਟ ਚ ਇੱਥੇ ਪਾਤੇ ਆ। ਸੋ ਉਹ ਤਾਂ ਉਹ ਪੈਸੇ ਨੇ ਜੀ, ਉਹ ਵੀ ਜਿਹੜੀ ਆ ਉਹ ਤੁਹਾਡੀ ਕੰਸਿਡਰ ਨਹੀਂ ਹੁੰਦੀ ਐਜ਼ ਅ ਡਾਊਨ ਪੇਮੈਂਟ। ਕੰਸਿਡਰ ਉਦੋਂ ਹੁੰਦੀ ਆ ਚਰਨਜੀਤ ਜਦੋਂ ਤੁਸੀਂ ਜ਼ਮੀਨ ਵੇਚੀ ਆ ਉਹਦੇ ਡਾਕੂਮੈਂਟ ਤੁਹਾਡੇ ਕੋਲ ਹੋਣ, ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾਏ ਹੋਣ, ਉਹਦੀ ਰਸੀਦ ਤੁਹਾਡੇ ਕੋਲ ਹੋਵੇ, ਵਾਇਰ ਟ੍ਰਾਂਸਫਰ ਹੋਵੇ ਇਸ ਬੈਂਕ ਦੇ ਵਿੱਚ, ਉਹਦੇ ਡਾਕੂਮੈਂਟ ਤੁਹਾਡੇ ਕੋਲ ਹੋਣ, ਠੀਕ ਆ, ਫੇਰ ਉਹ ਵੈਲਿਡ ਡਾਊਨ ਪੇਮੈਂਟ ਬਣਦੀ ਆ ਕਿ ਤੁਸੀਂ ਉੱਥੇ ਕੋਈ ਚੀਜ਼ ਪ੍ਰੋਪਰਟੀ ਵੇਚੀ ਸੀਗੀ, ਫੇਰ ਉਹਦੇ ਪੈਸੇ ਜਿਹੜੇ ਨੇ ਉਹ ਇੱਥੇ ਆਏ ਨੇ। ਤੋ ਕਿਸੇ ਇਸ ਤਰ੍ਹਾਂ ਦੇ, ਇਸ ਕਰਕੇ ਮੈਂ ਇਹੀ ਕਹਿਣਾ ਹੁੰਦਾ ਕਿ ਜਦੋਂ ਵੀ ਤੁਸੀਂ ਕੋਈ ਵੀ ਪ੍ਰੋਪਰਟੀ ਵਗੈਰਾ ਲੈਣੀ ਆ, ਪਰਚੇਜ਼ ਕਰਨੀ ਆ, ਉਹਦੀ ਘੱਟੋ ਘੱਟ 6 ਮਹੀਨੇ ਪਹਿਲਾਂ ਪਲੈਨਿੰਗ ਕਰਕੇ
ਪਲੈਨਿੰਗ ਕਰੋ। ਜੇ ਇੰਡੀਆ ਤੋਂ ਕੋਈ ਪ੍ਰੋਪਰਟੀ ਵੇਚੀ ਆ ਉਹ ਬੈਂਕ ਦੇ ਚੈਨਲ ਦੇ ਥਰੂ ਆਵੇ, ਉਹ ਡਾਇਮੰਡ ਉਹ ਤੁਹਾਡੀ ਸ਼ੋਅ ਹੋਣੀ ਆ,
ਉਹ ਸ਼ੋਅ ਹੋਣੀ ਆ ਤੇ ਉਹ ਥਰੂ ਪ੍ਰੋਪਰ ਚੈਨਲ ਆਵੇ, ਤੋ ਫੇਰ ਤੁਹਾਡੀ ਗੱਲ ਬਣ ਸਕਦੀ ਆ। ਇਸ ਕਰਕੇ ਪਲੈਨਿੰਗ ਜ਼ਰੂਰੀ ਹੁੰਦੀ ਹੈ, ਜੋ ਤੁਸੀਂ ਪਲੈਨਿੰਗ ਨਹੀਂ ਕਰਦੇ ਫਿਰ ਕਈ ਵਾਰ ਮੌਕੇ ਤੇ ਆ ਕੇ ਤੁਸੀਂ ਸਟੱਕ ਹੋ ਜਾਂਦੇ ਆ, ਨਿੱਕੀ ਜੀ ਗੱਲ ਪਿੱਛੇ ਕਈ ਵਾਰ ਫਿਰ ਜਿਹੜਾ ਵੱਡੀ ਬੈਂਕ ਆ ਉਹ ਪਾਸੇ ਹਟ ਜਾਂਦੀ ਆ, ਤੋ ਤੁਹਾਨੂੰ ਫਿਰ ਕਿਸੇ ਅਲਟਰਨੇਟਿਵ ਲੈਂਡਰ ਤੋਂ, ਹਨਾ, ਜ਼ਿਆਦਾ ਇੰਟਰਸਟ ਰੇਟ ਦੇ ਉੱਤੇ ਜਾਂ ਕਿਸੇ ਪ੍ਰਾਈਵੇਟ ਲੈਂਡਰ ਤੋਂ ਜ਼ਿਆਦਾ ਇੰਟਰਸਟ ਰੇਟ ਦੇ ਉੱਤੇ ਜਿਹੜੀ ਮੋਰਗੇਜ ਆ ਉਹ ਲੈਣੀ ਪੈ ਸਕਦੀ ਆ, ਬਟ ਪਹਿਲਾਂ ਪਲੈਨਿੰਗ ਕੀਤੀ ਉਹ ਚੰਗੀ ਰਹਿੰਦੀ ਆ। ਮਾਈ ਨੰਬਰ ਇਜ਼ 905-8120-0 905-812-2800 ਔਰ ਤੁਸੀਂ ਮੈਨੂੰ ਯੂਟਿਊਬ ਤੇ ਵੀ ਕੈਨੀ ਧਾਲੀਵਾਲ ਜਿਹੜਾ ਸੁਣ ਸਕਦੇ ਹੋ ਪੰਚ ਕਰਕੇ, ਤਾਂ ਮੇਰੀ ਜਿਹੜੀਆਂ ਕੁਛ ਵੀਡੀਓਜ਼ ਵਗੈਰਾ ਉੱਥੇ ਵੀ ਪਾਈਆਂ ਹੋਈਆਂ।
ਮਿਹਰਬਾਨੀ ਜੀ, ਬਹੁਤ ਬਹੁਤ ਧਾਲੀਵਾਲ ਸਾਹਿਬ ਤੁਹਾਡਾ,
ਥੈਂਕ ਯੂ।
ਦੋਸਤੋ ਛੋਟੀ ਜੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ, ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮਾਡਲ ਡਰਾਈਵ ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਏਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਏਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਏਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਜੀ ਔਰਾ ਕਿਚਨਸ ਵਾਲੇ। ਇਹ ਔਰਾ ਕਿਚਨਸ ਵਾਲੇ ਨੇ ਨਾ ਜਿਹੜੇ, ਇਹ ਬੜੀਆਂ ਸੋਹਣੀਆਂ ਕਿਚਨਸ ਬਣਾਉਂਦੇ ਨੇ, ਕਮਾਲ ਦੀਆਂ ਕਿਚਨਸ। ਤੁਸੀਂ ਇੱਕ ਵਾਰੀ ਇਹਨਾਂ ਦੇ ਸ਼ੋਰੂਮ ਜਾ ਕੇ ਆਓ। ਵੈਸੇ ਇਹਨਾਂ ਦਾ ਸ਼ੋਰੂਮ ਤਾਂ ਇੱਥੇ 1770 ਆਲ ਸਟੈਪ ਡਰਾਈਵ ਤੇ ਆ, ਡਿਕਸੀ ਡੈਰੀ ਏਰੀਏ ਦੇ ਵਿੱਚ, ਪਰ ਹੁਣ ਇੱਕ ਨਵਾਂ ਸ਼ੋਰੂਮ ਖੁੱਲਣ ਜਾ ਰਹੇ ਆ ਉਧਰ ਗੋਰਵੇ ਤੇ ਸਟੀਲ ਕੋਲੇ, 40,000 ਸਕੁਅਰ ਫੁੱਟ ਦੇ ਵਿੱਚ। ਕਿਚਨਸ ਜਿਹੜੀਆਂ ਇਹ ਬਣਾਉਂਦੇ ਨੇ ਨਾ, ਖਾਸ ਕਰਕੇ ਹਾਈ ਐਂਡ ਕਿਚਨਸ ਵੇਖਣ ਵਾਲੀਆਂ ਹੁੰਦੀਆਂ ਦੋਸਤੋ। ਇਹ ਜਿਹੀਆਂ ਡਿਜ਼ਾਈਨ ਕੀਤੀਆਂ ਹੋਈਆਂ ਕਿਚਨਸ ਤੇ ਇਹ ਜਿਹੀਆਂ ਲੱਗੀਆਂ ਹੋਈਆਂ ਕਿਚਨਸ ਤੁਸੀਂ ਨਹੀਂ ਵੇਖੀਆਂ ਹੋਣੀਆਂ। ਤੇ ਜਦੋਂ ਆਪਾਂ ਘਰ ਲੈਂਦੇ ਹਾਂ ਨਾ, ਆਪਣੀ ਤਮੰਨਾ ਹੁੰਦੀ ਹੈ ਵੀ ਸਾਡੀ ਜਿਹੜੀ ਕਿਚਨ ਆ ਨਾ ਇਹੋ ਜਿਹੀ ਹੋਵੇ, ਵੀ ਕਿਸੇ ਹੋਰ ਦੀ ਇਹੋ ਜਿਹੀ ਕਿਚਨ ਨਾ ਹੋਵੇ। ਫਿਰ ਤੁਹਾਨੂੰ ਜ਼ਰੂਰ ਇਹਨਾਂ ਕੋਲ ਜਾਣਾ ਚਾਹੀਦਾ ਜੀ, ਔਰਾ ਕਿਚਨਸ ਵਾਲਿਆਂ ਦੇ ਕੋਲੇ। ਕੁਆਲਿਟੀ ਹਾਈ ਸਟੈਂਡਰਡ ਦੀ, ਫਿਨਿਸ਼ਿੰਗ ਹਾਈ ਸਟੈਂਡਰਡ ਦੀ। ਕਈ ਤਾਂ ਕਿਚਨਸ ਤੁਸੀਂ ਵੇਖੀਆਂ ਹੋਣੀਆਂ ਜੀ, ਵੀ ਅਜੇ ਲੱਗੀਆਂ ਨੂੰ 4 ਮਹੀਨੇ ਹੋਏ ਹੁੰਦੇ ਆ ਤੇ ਰੰਗ ਘਸਮੈਲਾ ਜਿਹਾ ਪੈਣ ਲੱਗ ਜਾਂਦਾ, ਕਾਰਨਰ ਭੁਣ ਲੱਗ ਜਾਂਦੇ ਆ। ਪਰ ਇਹਨਾਂ ਦੀਆਂ ਜਿਹੜੀਆਂ ਕਿਚਨਸ ਆ ਨਾ, ਉਹਨਾਂ 'ਚ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਆਉਂਦੀ। ਤੁਸੀਂ 5 ਸਾਲ ਪੁਰਾਣੀਆਂ ਬਣੀਆਂ ਹੋਈਆਂ ਕਿਚਨਸ ਇਹਨਾਂ ਦੀਆਂ ਦੇਖ ਲਓ, ਐਂ ਲੱਗਦਾ ਜਿਵੇਂ 4 ਮਹੀਨੇ ਪਹਿਲਾਂ ਕਿਚਨਸ ਬਣੀਆਂ ਇਹਨਾਂ ਦੀਆਂ। ਮੈਂ ਇਸ ਤਰ੍ਹਾਂ ਕਰਦਾ ਤੁਹਾਨੂੰ ਅੱਜ ਨਾ, ਮੈਂ ਕਈ ਵਾਰੀ ਸੱਜਣ ਮੈਨੂੰ ਪੁੱਛਦੇ ਹੁੰਦੇ, ਕਹਿੰਦੇ ਜੀ ਕਈ ਵਾਰੀ ਹੋਲਡ ਤੇ ਪੈ ਜਾਂਦਾ ਫੋਨ, ਕਈ ਵਾਰੀ ਉਹ ਬੀਬੀ ਅੰਗਰੇਜ਼ੀ ਬੋਲਦੀ ਹੁੰਦੀ ਆ, ਤੇ ਵੈਸੇ ਤਾਂ ਤੁਸੀਂ ਉਹ ਫੋਨ ਤੇ ਹੀ ਕਰਿਆ ਕਰੋ। ਅੱਜ ਮੈਂ ਤੁਹਾਨੂੰ ਇਹਨਾਂ ਦਾ ਸੈੱਲ ਨੰਬਰ ਦੇਣ ਲੱਗਿਆ ਭਾਜੀ ਦਾ, ਢਿੱਲੋਂ ਸਾਹਿਬ ਦਾ, 416-788-9090 ਇਹਨਾਂ ਦਾ ਨੰਬਰ ਆ, 416-788-8090 ਇਹਨਾਂ ਦਾ ਨੰਬਰ ਆ। ਵੈਸੇ ਤੁਹਾਨੂੰ ਸਾਡੇ ਕਿਸੇ ਵੀ ਸਪਾਂਸਰ ਦਾ ਨੰਬਰ ਭੁੱਲ ਜੇ ਤੇ ਤੁਸੀਂ ਮੈਨੂੰ ਜਾਂ ਰਾਣਾ ਜੀ ਨੂੰ ਕਾਲ ਕਰ ਲਿਓ, ਕਦੋਂ ਵੀ ਜਦੋਂ ਮਰਜ਼ੀ ਕਾਲ ਕਰੋ ਜੀ, ਤੇ ਅਸੀਂ ਕਿਸੇ ਵੀ ਸਪਾਂਸਰ ਦਾ ਨੰਬਰ ਆ ਜਿਹੜਾ ਉਹ ਸਾਥੋਂ ਤੁਸੀਂ ਲੈ ਸਕਦੇ ਹੋ। ਇਹ ਤਾਂ ਚਲੋ ਔਰਾ ਕਿਚਨਸ ਵਾਲਿਆਂ ਦਾ ਤੁਹਾਨੂੰ ਸੁਨੇਹਾ ਦਿੱਤਾ ਸੀਗਾ। ਤੇ ਇੱਕ ਸਾਡੇ ਸਪਾਂਸਰ ਹੈਗੇ ਨੇ ਔਰਾ ਕਿਚਨ ਵਾਲਾ, ਤੁਹਾਨੂੰ ਆਫਿਸ ਦਾ ਫਿਰ ਵੀ ਨੰਬਰ ਦੇ ਦਿੰਦਾ, 905-673-2872, 905-673-2872 ਔਰਾ ਕਿਚਨ ਵਾਲਾ ਦਾ ਨੰਬਰ ਆ। ਤੇ ਮੈਂ ਜਿਵੇਂ ਦੱਸਿਆ ਤੁਹਾਨੂੰ, ਡਿਕਸੀ ਡੈਰੀ ਏਰੀਏ ਦੇ ਵਿੱਚ ਨਾ ਆਲ ਸਟੈਪ ਡਰਾਈਵ ਦੇ ਉੱਤੇ ਇਹਨਾਂ ਦਾ ਸ਼ੋਰੂਮ ਆ, 905-673-2872, ਤੇ ਐਡਰੈਸ ਹੈਗਾ 1770 ਆਲ ਸਟੈਪ ਡਰਾਈਵ, ਔਰਾ ਕਿਚਨ, ਸੋਰੀ ਆਸਰਾ ਲਾਇਰਸ ਵਾਲੇ ਅਮਨਦੀਪ ਕਪਲਾ ਜੀ। ਇਹ ਜੀ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ, ਸਿਰਫ ਕਲੋਜ਼ਿੰਗ ਦਾ ਕੰਮ ਕਰਦੇ ਨੇ, ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਨੇ ਇਹ। ਜੇ ਕਿਤੇ ਤੁਹਾਨੂੰ ਰੀਅਲ ਸਟੇਟ ਦੀ ਕੋਈ ਵੀ ਮਤਲਬ ਸਮੱਸਿਆ ਹੈਗੀ, ਕੋਈ ਕੁਐਸਚਨ ਹੈਗਾ, ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਰਿਵਿਊ ਕਰਵਾਉਣਾ, ਤੁਸੀਂ ਪ੍ਰਾਪਰਟੀ ਖਰੀਦੀ ਆ, ਵੇਚੀ ਆ, ਕਮਰਸ਼ੀਅਲ ਇੰਡਸਟਰੀਅਲ ਪ੍ਰਾਪਰਟੀ ਲਈ ਆ, ਤੇ ਰਹਿ ਮਸ਼ਵਰਾ ਕਰਨਾ, ਕੋਈ ਕਲੋਜ਼ ਕਿਹੜੀਆਂ ਪਾਉਣੀਆਂ ਹੁੰਦੀਆਂ ਐਗਰੀਮੈਂਟ ਦੇ ਵਿੱਚ, ਤੇ ਕੀ ਡਿਊ ਡਿਲੀਜੈਂਸ ਹੁੰਦੀ ਆ। ਵੈਸੇ ਤਾਂ ਏਜੰਟਸ ਦਾ ਕੰਮ ਵੀ ਹੁੰਦਾ, ਪਰ ਏਜੰਟਸ ਤੋਂ ਉੱਤੇ ਲਾਇਰਸ ਹੁੰਦੇ ਨੇ, ਤੁਹਾਨੂੰ ਹਰ ਇੱਕ ਲੀਗਲ ਐਸਪੈਕਟ ਬਾਰੇ ਜਾਣਕਾਰੀ ਦਿੰਦੇ ਨੇ, ਤੁਸੀਂ ਫਿਰ ਇਹਨਾਂ ਨਾਲ ਤਾਲਮੇਲ ਕਰ ਲਿਓ। ਜਿਵੇਂ ਮੈਂ ਦੱਸਿਆ, ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ, ਇਸ ਕਰਕੇ ਸਮੱਸਿਆ ਕੋਈ ਨਹੀਂ ਆਉਂਦੀ। ਕਈ ਤਾਂ ਲਾਇਰ ਤਾਂ ਵੈਸੇ ਸਾਰੇ, ਚਲੋ ਸਿਆਣੇ ਹੁੰਦੇ ਨੇ, ਸਾਰੇ ਤਰ੍ਹਾਂ ਦੇ ਕੰਮ ਕਰਦੇ ਆ, ਪਰ ਉਧਰੋਂ ਤੁਹਾਡੀ ਕਲੋਜ਼ਿੰਗ ਹੋਵੇ, ਉਧਰੋਂ ਹਸਬੈਂਡ ਵਾਈਫ ਲੜੇ ਹੋਏ ਹੋਣ, ਡਿਵੋਰਸ ਦਾ ਕੇਸ ਚੱਲਦਾ ਹੋਵੇ, ਉਧਰੋਂ ਇਮੀਗ੍ਰੇਸ਼ਨ ਵਾਲਾ ਸਿਰ ਤੇ ਖੜਾ ਹੋਵੇ ਕੋਈ, ਤੇ ਉਧਰੋਂ ਕਿਤੇ ਕੋਈ ਬੈਂਕਰਪਸੀ ਦਾ ਕੇਸ ਲੱਗਿਆ, ਕੋਈ ਹੋਰ ਕੇਸ ਲੱਗਿਆ ਹੋਇਆ, ਧਿਆਨ ਫਿਰ ਡਾਈਵਰਟ ਹੋ ਜਾਂਦਾ। ਪਰ ਜੇ ਸਿਰਫ ਹੀ ਰੀਅਲ ਸਟੇਟ ਦਾ ਕੰਮ ਕਰਦੇ, ਫਿਰ ਇਹਦਾ ਮਤਲਬ ਤੁਹਾਡੇ ਮਸਲੇ ਵੱਲ ਪੂਰਾ ਧਿਆਨ ਦੇਣਗੇ, ਤੇ ਕਲੋਜ਼ਿੰਗ ਵਾਲੇ ਦਿਨ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊ। ਪ੍ਰੋਬਲਮ ਆ ਕਈ ਵਾਰੀ ਕਲੋਜ਼ਿੰਗ ਵਾਲੇ ਦਿਨ ਇੰਨੀਆਂ ਵੱਡੀਆਂ ਆ ਜਾਂਦੀਆਂ ਵੀ ਆਮ ਲਾਇਰ ਜਿਹਦਾ ਤਜਰਬਾ ਨਹੀਂ ਉਹ ਟੈਕਲ ਨਹੀਂ ਕਰ ਸਕਦਾ, ਤੁਹਾਡੇ ਘਰ ਦੀ ਕਲੋਜ਼ਿੰਗ ਰੁਕ ਜਾਂਦੀ ਹੈ। 905-456-2020 ਇਹਨਾਂ ਦਾ ਨੰਬਰ, 905-456-2020 ਇਹਨਾਂ ਦਾ ਨੰਬਰ ਹੈਗਾ, ਮਾਫੀ ਚਾਹੁੰਦਾ। ਤੇ ਲਓ ਜੀ, ਆਪਾਂ ਆਪਣਾ ਮਹਾਨ ਦਿਨ ਸੀ ਜੀ ਕੱਲ 1 ਅਪ੍ਰੈਲ, ਉਹ ਮੈਂ ਕਿਹਾ ਵੀ ਕਈ ਲੋਕ ਸੰਗ ਜਾਂਦੇ ਨੇ, ਸ਼ਰਮਾ ਜਾਂਦੇ ਨੇ ਵੀ ਇਹ ਦਿਨ ਕਿਉਂ ਮਨਾਉਣਾ। ਨਹੀਂ ਜੀ ਨਹੀਂ, ਇੱਕੋ ਹੀ ਦਿਨ ਆ ਜਿਹੜਾ ਅਸਲੀ ਦਿਨ ਹੈਗਾ ਸਾਡਾ, ਇਹ ਜਿਹਾ ਦਿਨ ਜ਼ਰੂਰ ਮਨਾਉਣਾ ਚਾਹੀਦਾ। ਮੈਂ ਤਾਂ ਕਹਿੰਦਾ ਇਹਨੂੰ ਅੰਤਰਰਾਸ਼ਟਰੀ ਦਿਨ ਆ ਜਿਹੜਾ ਡਿਕਲੇਅਰ ਕਰਨਾ ਚਾਹੀਦਾ, ਕਿਉਂਕਿ ਇੱਕੋ ਇੱਕ ਦਿਨ ਹੁੰਦਾ ਬੰਦੇ ਦੇ ਅੰਦਰ ਆ ਨਾ ਜਿਹੜੀ ਅੰਦਰ ਇਹ ਬਿਰਤੀ ਪਈ ਆ, ਜਿਹੜਾ ਇਹ ਤੁਸੀਂ ਔਗਣ ਕਹੋਗੇ ਮੈਂ ਇਹਨੂੰ ਗੁਣ ਕਹਿਣਾ, ਇਹ ਪਿਆ, ਇਹ ਜ਼ਰੂਰ ਇਹਦੇ ਤੇ ਗੱਲਬਾਤ ਆ ਜਿਹੜੀ ਚਰਚਾ ਹੋਣੀ ਚਾਹੀਦੀ ਆ। ਮੈਨੂੰ ਹਰਫਾ ਜੀ ਨੇ ਪੁੱਛਿਆ, ਕਹਿੰਦੇ ਵੀ ਮੂਰਖ ਦਾ ਮਤਲਬ ਕੀ ਹੁੰਦਾ, ਮਤਲਬ ਮੂਰਖ ਕੌਣ ਹੁੰਦੇ ਨੇ? ਕਿਸੇ ਮਹਾਨ ਵਿਦਵਾਨ ਨੇ ਕਿਹਾ ਮੂਰਖ ਸਾਡੇ ਵਰਗੇ ਹੀ ਹੁੰਦੇ ਆ, ਹਨਾ, ਸਾਡੇ ਵਰਗੇ ਮੂਰਖ ਆ ਜੀ, ਅਸੀਂ ਮੂਰਖ ਹੀ ਆ, ਅਸੀਂ ਮੂਰਖਾਂ ਦੀ ਕੈਟਾਗਰੀ ਦੇ ਵਿੱਚ ਆਉਂਦੇ ਹਾਂ। ਤੇ ਮੈਂ ਤਾਂਹੀਓ ਕਿਹਾ ਸੀ ਬਈ ਇਹ ਨਾ ਡਿਗਰੀ ਮੁਤਾਬਕ ਹੁੰਦਾ ਮੂਰਖ ਵਰਡ, ਕੰਸੈਂਟ੍ਰੇਸ਼ਨ ਇਹਦੀ ਜ਼ਿਆਦਾ ਹੋ ਜੇ, ਜੇ ਇਹਦੀ ਕੰਸੈਂਟ੍ਰੇਸ਼ਨ ਜ਼ਿਆਦਾ ਹੋ ਜੇ ਨਾ, ਜਿਵੇਂ ਕੋਈ ਬੰਦਾ ਵੱਧ ਪੀ ਲੇ ਤਾਂ ਉਹ ਡਿੱਗਦਾ ਫਿਰਦਾ। ਹੁਣ ਅਦਰਕ ਆ, ਜਿਵੇਂ ਅਦਰਕ ਵੈਸੇ ਬਹੁਤ ਸਵਾਦ ਹੁੰਦਾ ਚਾਹ ਦੇ ਵਿੱਚ ਪਾਉਂਦੇ ਆ, ਪਰ ਜੇ ਸਿਰਫ ਚਾਹ ਦੇ ਵਿੱਚ ਤੁਸੀਂ ਅਦਰਕ ਹੀ ਪਾ ਲਓ ਜ਼ਿਆਦਾ, ਤੇ ਫਿਰ ਕੀ ਬਣੂਗਾ? ਮਿੱਠਾ ਜਿਵੇਂ ਥੋੜੀ ਕੁਆਂਟਿਟੀ ਦੇ ਵਿੱਚ ਆ ਸਵਾਦ ਦਿੰਦਾ, ਵੱਧ ਕੁਆਂਟਿਟੀ ਹੋਏ ਤਾਂ ਡਾਇਬੀਟੀਜ਼ ਹੁੰਦੀ ਆ। ਇਸ ਤਰ੍ਹਾਂ ਨਾ ਇਹ ਜਿਹੜਾ ਸ਼ਬਦ ਆ ਇਹਨੂੰ ਪਰਿਭਾਸ਼ਿਤ ਕਰਨਾ ਤਾਂ ਬਹੁਤ ਔਖਾ, ਕਿਉਂਕਿ ਕੰਮ ਹੀ ਬੜਾ ਵੱਡਾ ਇਹ, ਤੇ ਇਸ ਕਰਕੇ ਮਤਲਬ ਮੂਰਖ ਦਾ ਮਤਲਬ ਤਾਂ ਇਹੀ ਹੁੰਦਾ ਬਈ ਜਿਹੜਾ ਸਿਆਣੇ ਤਰੀਕੇ ਦੇ ਨਾਲ ਕੰਮ ਨਹੀਂ ਕਰਦਾ ਉਹਨੂੰ ਮੂਰਖ ਕਿਹਾ ਜਾਂਦਾ। ਪਰ ਮੈਨੂੰ ਪ੍ਰੋਬਲਮ ਇਹ ਹੈ, ਮੈਂ ਕਹਿੰਦਾ ਜਿਹੜੇ ਸਿਆਣੇ ਤਰੀਕੇ ਨਾਲ ਕੰਮ ਕਰਦੇ ਆ ਨਾ, ਉਹਨਾਂ ਨੇ ਮੂਰਖਾਂ ਤੋਂ ਕੁਝ ਮੂਰਖਾਂ ਦੇ ਜਿਹੜੇ ਮੂਰਖਾਂ ਦੇ ਕੁਝ ਗੁਣ ਹੁੰਦੇ ਉਹ ਚੋਰੀ ਕਰ ਲਏ ਨੇ, ਉਹਨਾਂ ਨੂੰ ਉਹ ਅਪਣਾ ਕੇ ਉਹ ਸਿਆਣੇ ਕੰਮ ਕਰਦੇ ਨੇ, ਤੇ ਉਹਨਾਂ ਦੇ ਪਿੱਛੇ ਮੂਰਖਤਾ ਹੀ ਹੁੰਦੀ ਆ। ਮੈਂ ਜੇ ਤੁਹਾਨੂੰ ਨਹੀਂ ਪਤਾ ਤਾਂ ਅੰਦਾਜ਼ਾ ਮੈਂ ਤੁਹਾਨੂੰ ਲਾ ਕੇ ਦੱਸ ਦਿੰਦਾ। ਦੇਖੋ ਜਿਹੜੇ ਲੀਡਰ ਬਣਦੇ ਨੇ ਇਹਨਾਂ ਨੂੰ ਪਤਾ ਹੈ ਬਈ ਲੋਕ ਮੂਰਖ ਹੁੰਦੇ ਨੇ, ਇਹ ਲੋਕਾਂ ਦੀ ਮੂਰਖਤਾ ਦਾ ਫਾਇਦਾ ਉਠਾ ਕੇ ਤੇ ਜਿਹੜੇ ਦਿਨ ਚੋਣਾਂ ਹੁੰਦੀਆਂ ਉਹਦੇ ਵੱਧ ਮੂਰਖ ਬਣਾ ਕੇ ਹੁੰਦੇ ਸਾਡੇ ਚੋਂ ਹੀ ਨੇ ਤੇ ਗੱਦੀ ਤੇ ਬੈਠ ਜਾਂਦੇ ਨੇ, ਫਿਰ ਇਹ ਚੰਬਦੀਆਂ ਚਲਾਉਂਦੇ ਨੇ। ਦੇਖਿਆ ਫਿਰ ਮੂਰਖਤਾ ਜਿਹੜੀ ਇਹ ਕਿੱਡਾ ਵੱਡਾ ਗੁਣ ਆ ਤੇ ਕੋਈ ਹੋਰ ਵਰਤ ਗਿਆ। ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਸੀ ਬਈ ਸਮਾਜ ਨੇ ਜਿਨ੍ਹਾਂ ਨੂੰ ਮੂਰਖ ਡਿਕਲੇਅਰ ਕੀਤਾ ਨਾ, ਸਭ ਤੋਂ ਵੱਧ ਤਰੱਕੀ ਉਹਨਾਂ ਨੇ ਕੀਤੀ ਆ। ਮੂਰਖਾਂ ਦੇ ਵਿੱਚ ਨਾ ਇੱਕ ਅਗੇਨ ਮੈਨੂੰ ਪਤਾ ਨਹੀਂ ਗੁਣਾ ਕਿ ਔਗਣਾ, ਉਹ ਇਹ ਹੁੰਦਾ ਵੀ ਮੂਰਖਾ ਜਿਹੜੇ ਨਾ ਉਹ ਜੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਜਾਣ ਤੇ ਉਹ ਸਮਾਜ ਦੀਆਂ ਚੂਹਾਂ ਹਿਲਾ ਦਿੰਦੇ ਆ। ਚੋਣਾਂ ਵਾਲੇ ਦਿਨ ਉਹ ਇਕੱਠੇ ਹੁੰਦੇ ਆ, ਦੇਖ ਲਓ ਤੇ ਉਹ ਕੀ ਕੁਛ ਕਰ ਦਿੰਦੇ ਆ, ਜਿਹਦਾ ਅਸੀਂ ਖਮਿਆਜ਼ਾ ਭੁਗਤਦੇ ਹਾਂ ਕਿ ਕੀ ਕਰਦੇ ਹੋ ਮੈਨੂੰ ਨਹੀਂ ਪਤਾ, ਉਹ ਤੁਹਾਨੂੰ ਜ਼ਿਆਦਾ ਪਤਾ, ਮੈਂ ਤਾਂ ਇੱਕੋ ਉਦਾਹਰਣ ਦਿੱਤੀ ਆ। ਚੋਣਾਂ ਵਾਲੇ ਦਿਨ ਉਹ ਇਕੱਠੇ ਹੁੰਦੇ ਆ, ਵੋਟਾਂ ਪਾਉਂਦੇ ਆ ਬਹੁ ਗਿਣਤੀ ਦੇ ਵਿੱਚ ਤੇ ਉਹਨਾਂ ਲੋਕਾਂ ਨੂੰ ਚੁਣਦੇ ਆ ਜਿਹੜੇ 4 ਸਾਲ ਉਹਨਾਂ ਨੂੰ ਕੁੱਟਦੇ ਆ ਪੂਰਾ, ਤੇ ਉਹ ਕੁੱਟ ਖਾਈ ਜਾਂਦੇ, ਨਾਲੇ ਕਹਿਣਗੇ ਆਹਾ ਨਜ਼ਾਰਾ ਆ ਗਿਆ, ਆਏ ਹਾਏ ਹਾਏ ਕਿੰਨਾ ਨਜ਼ਾਰਾ ਆ ਗਿਆ। ਪੰਜਾਬੀ ਚ ਕਹਿਣਾ ਹੋਵੇ ਉਹ ਜੁੱਤੀਆਂ ਮਾਰਦੇ ਆ ਤੇ ਜੁੱਤੀਆਂ ਦਾ ਸਵਾਦ ਲੈਂਦੇ 4 ਸਾਲ। ਮੂਰਖਾਂ ਦੇ ਵਿੱਚ ਨਾ ਇਹ ਗੱਲ ਕੁੱਟ ਕੁੱਟ ਕੇ ਭਰੀ ਆ ਵੀ ਤੁਸੀਂ ਇਕੱਲੇ ਇਕੱਲੇ ਨਾ ਜਿਹੜੇ ਉਹ ਤੁਹਾਡਾ ਵੱਟਿਆ ਕੁਛ ਨਹੀਂ ਜਾਣਾ, ਉਹ ਕਹਿੰਦੇ ਇਕੱਲੇ ਇਕੱਲੇ ਮਾਰ ਨਾ ਖਾਓ, ਇਕੱਠੇ ਹੋ ਕੇ ਅੱਗੇ ਆਓ, ਉਹ ਫਿਰ ਇਕੱਠੇ ਹੋ ਕੇ ਅੱਗੇ ਆਉਂਦੇ ਨੇ। ਇਸ ਕਰਕੇ ਜਦੋਂ ਇਕੱਠੇ ਹੋ ਕੇ ਅੱਗੇ ਆਉਂਦੇ ਨੇ ਨਾ ਤੇ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ, ਬਸ ਉਦੇ ਉਹ ਚੂੜਾ ਹਿਲਾ ਦਿੰਦੇ ਆ। ਉਹਨਾਂ ਦੇ ਇਕੱਠੇ ਹੋਇਆਂ ਦੀ ਤਾਕਤ ਨਾ ਐਟਮ ਬੰਬ ਦੀ ਤਾਕਤ ਨਾਲੋਂ ਜ਼ਿਆਦਾ ਹੁੰਦੀ ਆ। ਇਸ ਕਰਕੇ ਜਿੱਥੇ ਵੀ ਤੁਸੀਂ ਮੂਰਖਾਂ ਨੂੰ ਕਿਤੇ ਇਕੱਠੇ ਹੋ ਕੇ ਵੇਖੋ ਨਾ ਚੱਲ ਰਹੇ ਆ, ਉਦੇ ਫਿਰ ਉਹ ਨਾ ਸੂਰਜ ਨੂੰ ਵੀ ਉਹ ਮਤਲਬ ਸੂਰਜ ਨੂੰ ਵੀ ਫੜ ਲੈਣਗੇ। ਇੰਨਾ ਕੁ ਅੰਦਾਜ਼ਾ ਲਾ ਲਿਓ, ਸ਼ਾਇਦ ਇੱਕ ਕਾਲਰ ਨਾਲ ਨੇ ਸਾਡੇ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਸਤਿ
ਸ੍ਰੀ ਅਕਾਲ, ਠੀਕ ਠਾਕ ਹੋ ਜੀ?
ਉਹਨਾਂ ਦੀ ਡਿਗਰੀਆਂ ਵੀ ਦੱਸ ਦੇਣੀਆਂ ਸੀ, ਕਿਹੜੀਆਂ ਕਿਹੜੀਆਂ ਡਿਗਰੀਆਂ?
ਉਹ ਹੁਣ ਮੈਂ ਹੁਣ ਘੰਟੇ ਦਾ ਟਾਈਮ ਆ, 7-8 ਮਿੰਟ ਰਹਿ ਗਏ ਆ, ਤੁਸੀਂ ਦੱਸ ਦੋ।
ਮੇਰੇ ਮਤਲਬ ਕੋਈ ਕਿਸੇ ਬੰਦੇ ਨੂੰ ਡਿਗਰੀ ਮਿਲ ਜਾ ਤੁਹਾਨੂੰ ਸਾਰਾ ਮੂਰਖ ਕਹਿ ਰਿਹਾ ਬੰਦਾ ਨੂੰ ਬਣਨਾ। ਹਾਂਜੀ
ਹਾਂਜੀ ਹਾਂਜੀ,
ਮਤਲਬ ਏਦਾਂ ਵੀ ਹੁੰਦੀ ਆ ਵੀ ਤੁਸੀਂ ਡਿਗਰੀਆਂ ਦੱਸ ਦੇਣੀਆਂ ਸੀ ਤਾਂ ਕਰਕੇ ਜਿਹੜਾ ਫੜਨ ਆਵੇ ਉਹ
ਆਪਣੇ ਆਪਣੇ ਨਾ ਪੰਜਾਬੀ ਸ਼ਬਦਾਵਲੀ ਚ ਮੂਰਖ, ਬੇਵਕੂਫ, ਪਾਗਲ ਇਹ ਅੱਡ ਅੱਡ ਡਿਗਰੀਆਂ ਦੇ ਮੁਤਾਬਕ ਹੀ ਆ ਕਿਹਾ ਗਿਆ ਉਹਨਾਂ ਨੂੰ।
ਅੱਛਾ ਅੱਛਾ,
ਹਾਂਜੀ 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 ਹਾਂਜੀ। ਵੈਸੇ ਵੈਸੇ ਮੂਰਖ ਦੀ ਡੈਫੀਨੇਸ਼ਨ ਡਿਕਸ਼ਨਰੀ ਤਾਂ ਇਹ ਲਿਖੀ ਆ
ਬਈ ਜਿਹੜਾ ਜਿਹੜਾ ਸਿਆਣੇ ਤਰੀਕੇ ਨਾਲ ਕੰਮ ਨਹੀਂ ਕਰਦਾ ਉਹਨੂੰ ਡਿਕਸ਼ਨਰੀ ਜੇ ਲਿਖਿਆ ਹੋਇਆ, ਜਿਹੜਾ ਸਿਆਣਪ ਨਾਲ ਕੰਮ ਨਹੀਂ ਕਰਦਾ ਉਹਨੂੰ ਮੂਰਖ ਕਿਹਾ ਜਾਂਦਾ।
ਮੇਰੇ ਹਿਸਾਬ ਨਾਲ ਤਾਂ ਜਿਹੜੇ ਵੱਡੇ ਮੂਰਖ ਸੱਚ ਜੇ ਤਰੀਕੇ ਦੇ ਮੂੰਹ ਤੇ ਕਹਿ ਦਿਓ ਉਹ ਮਤਲਬ ਤੁਹਾਨੂੰ ਮਾਰਨ ਤੱਕ ਕਹਿੰਦੇ ਆ, ਆਪਣਾ ਦਿਮਾਗ ਨੀ ਸੋਚਦੇ, ਉਹ ਵੱਡੀ ਡਿਗਰੀ ਆ।
ਹਾਂਜੀ ਬਿਲਕੁਲ ਬਿਲਕੁਲ, ਉਹ ਤਾਂ ਫਿਰ ਉਹ ਤਾਂ ਮੂਰਖਾਂ ਦਾ ਸਰਤਾਜ ਹੋ ਗਿਆ ਨਾ। ਬਿਲਕੁਲ ਮਿਹਰਬਾਨੀ ਮਿਹਰਬਾਨੀ। ਵੈਸੇ ਜਿੱਥੇ ਮੂਰਖ ਜ਼ਿਆਦਾ ਗਿਣਤੀ ਚ ਇਕੱਠੇ ਹੋ ਜਾਣ ਤੇ ਬਚ ਕੇ ਚੱਲਣਾ ਚਾਹੀਦਾ, ਸਾਵਧਾਨ ਰਹਿਣਾ ਚਾਹੀਦਾ, ਬਸ ਇਹੀ ਇੱਕੋ ਇੱਕ ਹੈ ਜੀ। ਹਾਂਜੀ ਥੋੜੀ ਡਿਗਰੀ ਦੇ ਵਿੱਚ ਮੂਰਖ ਕੁਛ ਨੀ ਕਹਿੰਦਾ ਕਿਸੇ ਨੂੰ ਜਦੋਂ ਜਦੋਂ ਉਹਦੇ ਚ, ਪਰ ਕਈ ਵਾਰੀ ਇਹ ਆ ਬਈ ਜਦੋਂ ਵੱਡੀ ਗਿਣਤੀ ਚ ਇਕੱਠੇ ਹੋ ਜਾਣ ਤੇ ਜਾਨ ਮਾਲ ਦੀ ਰਾਖੀ ਆਪਦੀ ਆਪਦੇ ਹੱਥ ਹੀ ਹੁੰਦੀ ਹੈ। ਮੈਂ ਨਾ ਇੱਕ ਦੂਜੀ ਗੱਲ ਕਰਨ ਲੱਗਿਆ ਸੀ ਮੈਂ, ਬਈ ਜਿਨ੍ਹਾਂ ਨੂੰ ਸਮਾਜ ਨੇ ਮੂਰਖ ਕਿਹਾ ਨਾ ਤੇ ਤਰੱਕੀ ਉਹਨਾਂ ਨੇ ਕੀਤੀ ਹੈ, ਹੁਣ ਮੈਨੂੰ ਇਹ ਫਰਕ ਇਹ ਸਮਝ ਨਹੀਂ ਲੱਗਦੀ ਬਈ ਉਹ ਲੋਕ ਕਹਿਣ ਵਾਲੇ ਆਪ ਮੂਰਖ ਸੀ ਤੇ ਕਹਿ ਦੂਜਿਆਂ ਨੂੰ ਰਹੇ ਸੀ। ਮੈਂ ਕਈ ਵਾਰੀ ਇੱਥੇ ਉਦਾਹਰਣ ਦਿੱਤੀ ਆ ਬਈ ਐਡੀਸਨ ਦੀ ਉਦਾਹਰਣ ਦਿੱਤੀ ਆ, ਉਹਨੂੰ ਉਹਦਾ ਟੀਚਰ ਵੀ ਮੂਰਖ ਕਹਿੰਦਾ ਰਿਹਾ, ਉਹ ਮਾੜਾ ਜਿਹਾ ਸਵਾਲ ਪੁੱਛਦਾ ਸੀ ਉਹਨੂੰ ਕਹਿੰਦਾ ਸੀ ਬੇਵਕੂਫਾ ਬਹਿਜਾ ਚੁੱਪ ਕਰਕੇ ਤੇ ਤੂੰ ਦੂਜਿਆਂ ਦਾ ਟਾਈਮ ਖਰਾਬ ਕਰਦਾ। ਸਾਡੇ ਸਮਾਜ ਚ ਵੀ ਜਿਹੜਾ ਕੋਈ ਸਵਾਲ ਕਰੇ ਨਾ ਕਿਸੇ ਨੂੰ ਉਹਨੂੰ ਕਹਿੰਦੇ ਨੇ ਮੂਰਖ। ਮੂਰਖ ਤੈਨੂੰ ਇੰਨਾ ਨੀ ਪਤਾ ਲੱਗਦਾ ਯਾਰ ਕਿਹੋ ਜਿਹੇ ਸਵਾਲ ਕਰੀ ਜਾਂਦਾ, ਆਏ ਪਾਗਲ ਆ ਤੂੰ ਤਾਂ, ਕਮਲਾ ਇਹ ਤਾਂ ਕਮਲਿਆਂ ਦੇ ਸਵਾਲ ਹੁੰਦੇ ਨੇ, ਹੈਰਾਨੀ ਦੀ ਗੱਲ ਆ, ਸਵਾਲ ਤਾਂ ਸਵਾਲ ਹੁੰਦਾ ਬਜਾਏ ਇਹਦੇ ਕਿ ਉਹਦੀ ਸ਼ੰਕਾ ਨਿਵਰਤੀ ਕੀਤੀ ਜਾਵੇ। ਸਾਡਾ ਸਮਾਜ ਉਹਨੂੰ ਮੂਰਖ ਗਿਣਦਾ ਜਿਹੜਾ ਕਿਸੇ ਦਾ ਦਿਮਾਗ ਖੁਰਚਦਾ ਕੁਛ ਪੁੱਛ ਕੇ। ਅਸਲ ਦੇ ਵਿੱਚ ਪ੍ਰੋਬਲਮ ਇਹ ਹੈ ਵੀ ਜਦੋਂ ਸਵਾਲ ਪੁੱਛ ਕੇ ਦਿਮਾਗ ਖੁਰਚ ਰਿਹਾ ਹੁੰਦਾ ਨਾ ਤੇ ਮੂਰਖ ਨੂੰ ਐਂ ਲੱਗਦਾ ਵੀ ਪਤਾ ਨੀ ਮੇਰਾ ਕੁਛ ਘੱਟ ਜੂ, ਮੇਰਾ ਕੁਛ ਮੇਰਾ ਇਹ ਦਿਮਾਗ ਖਾ ਜੂਗਾ। ਉਹਨੂੰ ਇਹ ਨੀ ਪਤਾ ਹੁੰਦਾ ਵੀ ਦਿਮਾਗ ਐਂ ਨੀ, ਦਿਮਾਗ ਵੱਧਦਾ ਸਵਾਲਾਂ ਦਾ ਜਵਾਬ ਦੇਣ ਨਾਲ, ਸਵਾਲਾਂ ਬਾਰੇ ਸੋਚਣ ਨਾਲ, ਸ਼ੰਕਾ ਨਿਵਰਤੀ ਕਰਨ ਨਾਲ ਦਿਮਾਗ ਵੱਧਦਾ। ਬਾਕੀ ਚੀਜ਼ਾਂ ਖਾਣ ਪੀਣਾਂ ਵੱਧਦੀਆਂ, ਇਹ ਵੀ ਚਲੋ ਖੁਰਾਕ ਤਾਂ ਮਨ ਨੂੰ ਚਾਹੀਦੀ ਆ, ਪਰ ਦਿਮਾਗ ਇੱਕ ਇਹੋ ਜਿਹੀ ਚੀਜ਼ ਆ ਜਿਹੜਾ ਖਪਾਉਣ ਨਾਲ ਵੱਧਦਾ। ਬਸ ਮੂਰਖਾਂ ਨੂੰ ਇਸ ਗੱਲ ਦਾ ਅੰਦਾਜ਼ਾ ਨੇਗਾ, ਉਹ ਸਰੀਰ ਹੀ ਵਰਤਦੇ ਨੇ, ਜਦੋਂ ਕੋਈ ਸਵਾਲ ਪੁੱਛ ਲੈਂਦਾ ਉਹ ਘਸੁੰਨ ਘਸੁੰਨ ਮਾਰਦੇ ਨੇ, ਦਿਮਾਗ ਨਹੀਂ ਵਰਤਦੇ ਗੇ। ਜਿੱਦੇ ਮੂਰਖ ਦਿਮਾਗ ਵਰਤਣ ਲੱਗ ਗਏ ਨਾ ਉਦੇ ਮੇਰਾ ਖਿਆਲ ਸਿਆਣਿਆਂ ਦੀ ਕੈਟਾਗਰੀ ਚ ਸ਼ਾਮਲ ਹੋ ਜਾਣਗੇ। ਤੇ ਦੂਜੇ ਪਾਸੇ ਸਿਆਣੇ ਇਹੋ ਜਿਹੇ ਨੇ ਬਈ ਸਿਆਣੇ ਤਾਂ ਬਣੇ ਹੋਏ ਨੇ ਕਿਉਂਕਿ ਉਹਨਾਂ ਚ ਮੂਰਖਤਾ ਦੇ ਅੰਸ਼ ਨੇ। ਮੈਂ ਤਾਂ ਕਿੰਨੀ ਉਦਾਹਰਣਾਂ ਦੇਤੀਆਂ, ਤੁਸੀਂ ਉਹ ਬੰਦੇ ਨੂੰ ਕੀ ਕਹੋਗੇ ਜਿਹਨੇ ਮਿੰਟਾਂ ਸਕਿੰਟਾਂ ਚ ਫੈਸਲਾ ਲੈ ਕੇ ਐਟਮ ਬੰਬ ਸਿੱਟਿਆ ਸੀ, ਤੇ ਜਾਂ ਉਹ ਸਾਰੀ ਦੀ ਸਾਰੀ ਪਾਰਲੀਮੈਂਟ ਜਿਨ੍ਹਾਂ ਨੇ ਫੈਸਲਾ ਕੀਤਾ ਸੀ? ਤੁਸੀਂ ਉਹਨਾਂ ਨੂੰ ਕੀ ਕਹੋਗੇ ਜਿਹੜੇ ਮਤਲਬ ਗੱਦੀਆਂ ਤੇ ਬੈਠੇ ਰਹਿਣ ਦੇ ਖਾਤਰ ਲੋਕਾਂ ਨੂੰ ਮੂਰਖ ਬਣਾਉਂਦੇ ਨੇ? ਅੱਛਾ, ਅੱਜ 2 ਅਪ੍ਰੈਲ ਦਾ ਦਿਨ ਆ, ਤੁਸੀਂ ਇਹਨਾਂ ਲੋਕਾਂ ਨੂੰ ਕੀ ਕਹੋਗੇ? 2 ਅਪ੍ਰੈਲ 2020 ਦਾ ਦਿਨ ਸੀ ਜੀ, ਤੇ ਤੁਹਾਨੂੰ ਯਾਦ ਹੋਣਾ ਜੇ ਤੁਸੀਂ ਨਹੀਂ ਭੁੱਲੇ ਹੋਣੇ ਤਾਂ, ਗ੍ਰੰਥੀ ਸੀ ਨਿਰਮਲ ਸਿੰਘ ਰਾਗੀ, ਮਤਲਬ ਸਿੱਖ ਇਤਿਹਾਸ ਕੀ ਕਹਿੰਦੇ ਪੰਜਾਬੀਆਂ ਦੇ ਭਾਰਤੀਆਂ ਦੇ ਇਤਿਹਾਸ ਦੇ ਵਿੱਚ ਇਹੋ ਜਿਹਾ ਇਨਸਾਨ ਨਹੀਂ ਹੋਇਆ ਜਿਹਨੂੰ ਪੂਰੇ ਦੇ ਪੂਰੇ ਰਾਗਾਂ ਬਾਰੇ ਪੂਰੀ ਦੀ ਪੂਰੀ ਜਾਣਕਾਰੀ ਸੀ, ਮਹਾਰਤ ਸੀ, ਤੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਰਹੇ ਨੇ, ਤੇ ਜਿਨ੍ਹਾਂ ਨੂੰ ਜਦੋਂ ਪਦਮ ਸ਼੍ਰੀ ਦਾ ਅਵਾਰਡ ਮਿਲਿਆ ਸੀ ਉਹਨਾਂ ਨੇ ਬੜੇ ਨਿਮਰਤਾ ਪੂਰਵਕ ਕਿਹਾ ਸੀ, ਕਹਿੰਦੇ ਵੀ ਮੈਨੂੰ ਠੀਕ ਹੈ ਅਵਾਰਡ ਵਗੈਰਾ ਦੇ ਤੇ, ਪਰ ਜੋ ਮੇਰੀ ਰੂਹ ਨੂੰ ਅਵਾਰਡ ਨਾ ਦਰਬਾਰ ਸਾਹਿਬ ਦੇ ਰਾਗੀ ਬਣ ਕੇ ਮਿਲਿਆ, ਇਸ ਤੋਂ ਉੱਤੇ ਕੋਈ ਅਵਾਰਡ ਨਹੀਂ। ਜਾਣੀ ਉਹ ਸਿੱਖ ਫਿਲਾਸਫੀ ਦੀ ਕਿੰਨੀ ਕਦਰ ਕਰਦਾ ਸੀ, ਤੇ 2 ਅਪ੍ਰੈਲ 2020 ਵਾਲੇ ਦਿਨ ਜਿੱਦੇ ਉਹ ਇਸ ਧਰਤੀ ਤੋਂ ਗਏ ਨੇ ਤੇ ਉਹਨਾਂ ਨੂੰ ਸੰਸਕਾਰ ਕਰਨ ਦੇ ਲਈ ਥਾਂ ਨਹੀਂ ਸੀ ਦਿੱਤੀ ਜਾ ਰਹੀ, ਉਹਨਾਂ ਲੋਕਾਂ ਨੂੰ ਕੀ ਕਹੋਗੇ ਤੁਸੀਂ? ਉਹਨਾਂ ਨੂੰ ਸਿਆਣੇ ਕਹੋਗੇ ਕਿ ਮੂਰਖ ਕਹੋਗੇ? ਜੇ ਮੂਰਖ ਕਹੋਗੇ ਤਾਂ ਮੂਰਖਾਂ ਦਾ ਨਿਰਾਦਰ ਹੋਊਗਾ। ਕਿਉਂ? ਕਿਉਂਕਿ ਉਹ ਸੋ ਕਾਲਡ ਨੀਵੀਂ ਕਾਸਟ ਦੇ ਵਿੱਚੋਂ ਸੀ, ਤੇ ਜੇ ਭਾਈ ਉਹ ਕੋਈ ਰਾਜਿਆਂ ਮਹਾਰਾਜਿਆਂ ਦੇ ਵਿੱਚੋਂ ਹੁੰਦਾ, ਉਹ ਜੱਟਾਂ ਚੋਂ ਹੁੰਦਾ, ਕਿਸੇ ਹੋਰ ਉੱਚੀ ਜਾਤ ਤੋਂ ਹੁੰਦਾ, ਤਾਂ ਉਹਨੂੰ ਭਾਵੇਂ ਆਪਦੇ ਘਰੇ ਲਿਆ ਕੇ ਕਹਿ ਦਿੰਦੇ ਸਾਡੇ ਘਰੇ ਸੰਸਕਾਰ ਕਰ ਦਿਓ ਜੀ, ਕੋਈ ਫਰਕ ਨਹੀਂ ਪੈਂਦਾ। ਤੇ ਕੋਰੋਨਾ ਦੇ ਨਾਂ ਦੇ ਉੱਤੇ ਜੇ ਨਹੀਂ ਮੰਨਦੇ ਤਾਂ ਤੁਹਾਨੂੰ ਸਰਕਾਰ ਨੇ ਮੂਰਖ ਬਣਾਇਆ ਕਿ ਨਹੀਂ ਬਣਾਇਆ? ਖੈਰ, ਮੂਰਖਾਂ ਚ ਇੱਕ ਇਹ ਵੀ ਗੱਲ ਹੁੰਦੀ ਹੈ ਕਿ ਆਪਦੀ ਗੱਲ ਨਹੀਂ ਮੰਨਣੀ ਹੁੰਦੀ ਉਹਨਾਂ ਨੇ ਆਪਦੀ ਗੱਲ ਤੇ ਅੜੇ ਰਹਿਣਾ ਹੁੰਦਾ। ਇੱਕ ਸ਼ਾਇਦ ਸਾਡੇ ਨਾਲ ਕਾਲਰ ਨੇ, ਨਿਗਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ। ਹਾਂਜੀ ਨਿਗਾ, ਸਵਾਗਤ ਤੁਹਾਡਾ।
ਬਰਾੜ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ,
ਕੀ ਹਾਲ ਚਾਲ ਹੈ?
ਵਧੀਆ ਜੀ ਵਧੀਆ, ਤੁਸੀਂ ਸੁਣਾਓ?
ਬਿਲਕੁਲ,
ਤੁਸੀਂ ਐਂਡ ਚ ਕਾਲ ਕਰ ਦਿਓ, ਮਿੰਟ 2 ਹੀ ਰਹਿ ਗਏ ਹੁਣ ਆਪਣੇ ਕੋਲੇ।
ਦੇਖੋ ਜੀ, ਬਿਲਕੁਲ ਚੰਗੀ ਤਰ੍ਹਾਂ ਯਾਦ ਆ ਭਾਈ ਨਿਰਮਲ ਸਿੰਘ, ਉਹਨਾਂ ਨੂੰ ਦੇਖੋ ਕੋਵਿਡ ਦੇ ਵਿੱਚ ਵਿਚਾਰੇ ਉਹ
ਮਾਰੇ ਗਏ ਸੀ
ਹਾਂਜੀ
2 ਅਪ੍ਰੈਲ ਬਹੁਤ ਦੁੱਖ ਹੋਇਆ ਸੀ ਹਾਂਜੀ ਉਹਨਾਂ ਦਾ ਸ਼ਬਦ ਮੇਰੇ ਕੋਲ ਹੈਗਾ ਪਪੀਹਾ ਬੋਲੇ ਇਹ ਸ਼ਬਦ ਬਹੁਤ ਸ਼ਾਨਦਾਰ ਉਹਨਾਂ ਨੇ ਗਾਇਆ ਸੀ ਤੇ ਉਹਦੇ ਪਿੰਡ ਵਾਲਿਆਂ ਨੇ ਵੀ ਜਗ੍ਹਾ ਨਹੀਂ ਸੀ ਦਿੱਤੀ
ਨਾਲ ਦੇ ਗੁਆਂਢੀਆਂ ਨੇ ਸਿਵੇ ਨੇੜੇ
ਨਾਲ ਦੇ ਗੁਆਂਢੀਆਂ ਨੇ ਦਿੱਤੀ ਲਾਸ਼ ਨੂੰ ਇੰਨਾ ਖਰਾਬ ਕੀਤਾ ਉਹਨਾਂ ਨੇ ਤੇ ਦੱਸੋ ਏਡਾ ਵੱਡਾ ਰਾਗੀ ਹੋਵੇ ਪਦਮ ਸ਼੍ਰੀ ਅਵਾਰਡ ਹੋਵੇ ਉਹਦਾ ਇਹਨਾਂ ਨੇ ਇਹ ਹਾਲ ਕੀਤਾ ਸੀ ਪੂਰੀ ਤਰ੍ਹਾਂ ਯਾਦ ਆ ਜੀ
ਬਿਲਕੁਲ ਸਮਾਂ ਹੋ ਗਿਆ ਜੀ ਧੀਰ ਸਾਹਿਬ ਸਮਾਂ ਹੋ ਗਿਆ ਇੱਕ ਕਾਲਰ ਹੋਲਡਰ ਮਿਹਰਬਾਨੀ ਧੰਨਵਾਦ ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਭੁਪੇਸ਼ ਵਰਮਾ ਸਪਾਂਸਰ ਕਰ ਰਹੇ ਨੇ ਮੋਰਗੇਜ ਬ੍ਰੋਕਰ ਨੇ ਜਦੋਂ ਵੀ ਮੋਰਗੇਜ ਦੀ ਕੋਈ ਪ੍ਰੋਬਲਮ ਆਵੇ ਇੱਕ ਵਾਰੀ ਇਹਨਾਂ ਨੂੰ ਕਾਲ ਕਰ ਲਿਓ 647-647-6247 ਭਾਵੇਂ ਤੁਸੀਂ ਫਸਟ ਟਾਈਮ ਬਾਇਰ ਹੋ ਕੈਸ਼ ਇਨਕਮ ਆ ਤੁਹਾਡੀ ਸੈਕਿੰਡ ਮੋਰਗੇਜ ਲੈਣੀ ਆ ਫਸਟ ਮੋਰਗੇਜ ਲੈਣੀ ਆ ਲਾਈਨ ਆਫ ਐਕੁਇਟੀ ਬਣਾਉਣੀ ਆ ਰੀਸੇਲ ਹੋਮ ਆ ਨਵੀਂ ਪ੍ਰਾਪਰਟੀ ਲਈ ਆ ਨੰਬਰ ਇਹਨਾਂ ਦਾ 6476247777 647-624-7777 ਹਾਂਜੀ ਕਾਲਰ ਨਾਲ ਨੇ ਸਾਡੇ ਸਮਾਂ ਥੋੜਾ ਜੀ ਕੀ ਕਹਿਣਾ ਚਾਹੁੰਦੇ ਹੋ
ਮੈਂ ਤਾਂ ਇਹ ਕਹਿਣਾ ਚਾਹੁੰਦਾ ਬਰਾੜ ਸਾਹਿਬ ਜਿੱਧਰਲੇ ਬੰਨੇ ਨੂੰ ਭੀੜ ਦੌੜੇ
ਹਾਂਜੀ
ਭੀੜ ਦਾ ਦਿਮਾਗ ਤਾਂ ਹੁੰਦਾ ਨੀ ਤੇ ਜਿਹੜੀ ਤੇਰੀ ਲਾਸਟ ਦੀ ਗੱਲ ਕੀਤੀ ਆ ਇਹ ਅਸਲ ਵਿਚ ਸਾਡੀ ਸਾਰੀ ਕਮਿਊਨਿਟੀ ਦੀ ਜਾਂ ਕੌਮ ਦੀ ਨਾ ਤਰਾਸਦੀ ਆ ਬਈ ਇੱਕ ਚੰਗਾ ਇਨਸਾਨ ਹੋਵੇ
ਹਾਂਜੀ
ਉਹਦੀ ਮਿੱਟੀ ਰੋਣ ਦਈਏ
ਹਾਂਜੀ
ਬਿਲਕੁਲ ਇਹ ਤਾਂ ਬੇਅਕਲਿਆਂ ਦੀ ਕੌਮ ਹੀ ਕਹਿ ਲਈ ਆਪਾਂ ਸਾਰੇ
ਜਾਣੇ ਤਾਂ ਨੀ ਕਹਿੰਦਾ ਮੈਂ ਤਾਂ ਇਹ ਨੀ ਕਹਿੰਦਾ ਮੈਂ ਤਾਂ
ਬਈ ਜਦੋਂ ਬੰਦਿਆਂ ਨੂੰ ਇਸ ਗੱਲ ਦਾ ਪਤਾ ਹੋਵੇ ਬਈ ਇਹ ਹੀਰਾ ਬੰਦਾ ਤੁਸੀਂ ਉਹਨੂੰ ਮਿੱਟੀ ਉਹਦੀ ਮਿੱਟੀ ਰੋਲੋ ਇਹ ਸਾਡੀ ਮਤਲਬ ਤਰਾਸਦੀ ਆ ਭੀੜ ਜਿਹੜੀ ਆ ਉਹਨੂੰ ਅਕਲ ਹੁੰਦੀ
ਬਿਲਕੁਲ ਜੀ ਭੀੜ ਕੋਲੇ ਜਾਂ ਜੁੱਤੀਆਂ ਹੁੰਦੀਆਂ ਤੇ ਜਾਂ ਹੱਥ ਹੋਏ ਹੁੰਦੇ ਜੋੜੇ ਹੋਏ ਹਾਂ
ਇੱਕੋ ਸੈਕਿੰਡ ਦੇ ਵਿੱਚ ਕਹਾਂ ਨਾ ਮੈਂ ਨੌਕਰੀ ਕੀਤੀ ਆ ਪੁਲਿਸ ਦੀ ਪਹਿਲੀ ਉਹ ਟ੍ਰੇਨਿੰਗ ਇਹ ਕਰਦੇ ਜਿੱਦਣ ਭੀੜ ਦੌੜੇ ਉਦੋਂ ਦੌੜਨਾ ਨੀ
ਮਿਹਰਬਾਨੀ ਧੰਨਵਾਦ ਜੀ ਸਾਡਾ ਸਮਾਂ ਸਮਾਪਤ ਹੋਣ ਵਾਲਾ ਬਸ ਭੀੜ ਕੋਲੇ ਮੈਂ ਕਹਿਣ ਲੱਗਿਆ ਸੀ ਜਾਂ ਤਾਂ ਜੁੱਤੀਆਂ ਹੁੰਦੀਆਂ ਜਾਂ ਹਾਰ ਹੁੰਦੇ ਆ ਅਸਲ ਚ ਜੁੱਤੀਆਂ ਹੀ ਹੁੰਦੀਆਂ ਜਿਹੜੇ ਹਾਰ ਹੁੰਦੇ ਆ ਨਾ ਉਹ ਵਿਖਾਵੇ ਲਈ ਹੁੰਦੇ ਆ ਉਹ ਹਾਰ ਪਾ ਕੇ ਇਹ ਸਮਝ ਲੈਂਦੇ ਵੀ ਜੁੱਤੀ ਤਾਂ ਸਾਡੇ ਕੋਲ ਹੈਗੀ ਆ ਇਸ ਕਰਕੇ ਜਦੋਂ ਭੀੜ ਹਾਰ ਵੀ ਪਾਉਂਦੀ ਆ ਨਾ ਕਦੇ ਪੰਪ ਚ ਨਾ ਉਹ ਭੀੜ ਤੁਹਾਨੂੰ ਪ੍ਰੇਜ਼ ਕਰਦੀ ਆ ਕਦੇ ਪੰਪ ਦੇ ਵਿੱਚ ਨਾ ਉਹ ਝੂਠੀ ਪ੍ਰੇਜ਼ ਹੁੰਦੀ ਆ ਭੀੜ ਕੋਲੇ ਜਿਵੇਂ ਵੀਰ ਜੀ ਕਹਿ ਨਾ ਜੁੱਤੀਆਂ ਹੀ ਜੁੱਤੀਆਂ ਹੁੰਦੀਆਂ ਭੀੜ ਤੋਂ ਪਾਸੇ ਰਹੋ ਤੇ ਦੁਨੀਆਂ ਦੀ ਅੱਜ ਤੱਕ ਜਿੰਨੀ ਵੀ ਤਰੱਕੀ ਹੋਈ ਆ ਭੀੜ ਨੇ ਨਹੀਂ ਕੀਤੀ ਭੀੜ ਨੂੰ ਯੂਜ਼ ਕਰਕੇ ਹੋਰ ਲੋਕਾਂ ਨੇ ਕੀਤੀ ਆ ਜੇ ਤਾਂ ਉਹ ਭੀੜ ਨੂੰ ਯੂਜ਼ ਕਰਨ ਵਾਲੇ ਅਕਲਮੰਦ ਬੰਦੇ ਸੀ ਤਾਂ ਸਮਾਜ ਅੱਗੇ ਵੱਧ ਗਿਆ ਜੇ ਭੀੜ ਨੂੰ ਵਰਤਣ ਵਾਲੇ ਬੇਈਮਾਨ ਸੀ ਤਾਂ ਸਮਾਜ ਉਧਰ ਨੂੰ ਚਲਾ ਗਿਆ ਨਹੀਂ ਯਕੀਨ ਤਾਂ ਅੱਜ ਕੱਲ੍ਹ ਸਮਾਜ ਦੇ ਵਿੱਚ ਕੀ ਹੋ ਰਿਹਾ ਤੁਸੀਂ ਥੋੜਾ ਜਿਹਾ ਆਲੇ ਦੁਆਲੇ ਝਾਤੀ ਮਾਰ ਕੇ ਵੇਖੋ ਜੀ ਸਾਡਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਜੀ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮੂਰਖਾਂ ਦੇ ਦਿਵਸ ਦੀਆਂ ਭਾਵੇਂ ਲੇਟ ਸਹੀ ਜੀ ਕੱਲ ਸੀਗਾ ਪਰ ਅੱਜ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਮਿਹਰਬਾਨੀ ਬਹੁਤ ਬਹੁਤ
ਮਿਸੀਸਾਗਾ ਚ ਸਕੇਰਵਨ ਦੇ ਨੇੜੇ LRT ਲਾਈਨ ਦੇ ਨਾਲ ਬ੍ਰਾਂਡ ਨਿਊ ਕੌਂਡੋਜ਼ 1 ਬੈਡਰੂਮ ਪਲੱਸ ਡੈਨ ਇਨ 550,000 ਸਿਰਫ 5.5 ਲੱਖ ਦੀ ਪਾਰਕਿੰਗ ਇਨਕਲੂਡਿਡ 2 ਬੈਡਰੂਮ ਪਲੱਸ ਡੈਨ ਇਨ 700,000 ਸਿਰਫ $7 ਲੱਖ ਦੀ ਪਾਰਕਿੰਗ ਇਨਕਲੂਡਿਡ ਫੇਰ ਨਾ ਕਹਿਓ ਵੀ ਦੱਸਿਆ ਨੀ ਜਿਹੜਾ ਲੈ ਗਿਆ ਜਿਹੜਾ ਰਹਿ ਗਿਆ ਬੁੱਕ ਕਰਨ ਲਈ ਨੰਬਰ ਓਹੀ ਹੋਈ ਆ 647-384-3008436 ਰੀਮੈਕਸ ਰਿਐਲਿਟੀ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ
The views expressed on the preceding program may not necessarily be those of the owner or management of WTOR radio station.
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com ਲੋਕਲ ਨੰਬਰ 6478724900
मुनफरिद लवाजमात के साथ बनाइए अफ्तार का हर पकवान खास यही नहीं रियल कैनेडियन सुपर स्टोर पर कम कीमत में पाएं सभी कुछ तो देख किस बात की आज ही जाइए रियल कैनेडियन सुपर स्टोर
ट्रक वर्ल्ड कैनेडा विच ट्रकिंग इंडस्ट्री का सब तो वड्डा शो इंटरनेशनल सेंटर विखे 18-19 ते 20 अप्रैल नु हो रहा है जिथे ट्रकिंग इंडस्ट्री नाल संबंधित बहुत सारे वेंडर्स मौजूद होंगे मिलो क्विक ट्रक लूप दी पूरी टीम नु बूथ नंबर 1410 विच जिथे ऑयल ते फिल्टर कंपनियां दे नुमाइंदे भी मौजूद होंगे जिन्ने दिन जितो फ्री ऑयल चेंज ते कई होर इनाम फ्री एंट्री पास ले truckworld.ca ते प्रोमो कोड क्विक दी वरतों करो वधेरे जानकारी लई कॉल करो क्विक ट्रक लूप 519-622-0660
ਜਿੰਨਾ ਵੀ ਸੋਹਣਾ ਹੋਵੇ
ਬੋਡੀ ਬਿਨਾ ਨਹੀਂ ਹੂੰ ਜੱਚਦਾ
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ
ਉਹ ਫਿਰ ਬਣੇ ਵੀ ਕਿਉਂ ਨਾ ਕਿਉਂਕਿ ਬੈਡਰੂਮ ਸੈੱਟ ਸੋਫਾ ਸੈੱਟ ਮੈਟ੍ਰੈਸਿਸ ਡਾਇਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
In the heart of Pakistan, where half of the population are too poor to afford health care, they are calling out to Allah. They are calling for someone to heal them.
From primary care to cancer treatment, Indus Hospital will treat millions on your behalf.
Indus Hospital and Health Network provides all of these services free of charge.
Don't delay this, Ramzan. Give from what he has given you.
Donate today at indushospital.ca or call us at 289-667-3135.
ਲੋ ਜੀ ਜੋਰਜ ਬਰਾਊਨ ਕਾਲਜ ਦਾ ਓਪਨ ਹਾਊਸ ਆ ਗਿਆ ਹੈ ਟੋਰਾਂਟੋ ਡਾਊਨ ਟਾਊਨ ਦੇ ਤਿੰਨਾਂ ਕੈਂਪਸਾਂ 'ਚ ਹਫਤਾ 13 April ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਸਾਡੇ 200 ਤੋਂ ਵੱਧ ਪ੍ਰੋਗਰਾਮਾਂ ਵਿੱਚ ਹਰ ਕਿਸੇ ਲਈ ਕੁਝ ਨਾ ਕੁਝ ਮੌਜੂਦ ਹੈ ਤੁਸੀਂ 13 April ਨੂੰ ਕਾਲਜ ਦਾ ਫੇਰਾ ਤੇ